ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਵਿਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 617 ਅਤੇ 18 ਤੇ ਅੰਕਿਤ ਹੈ। ਸ਼ਬਦ ਦਾ ਸਿਰਲੇਖ ਹੈ ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦਾ ਨਾਮ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਸਕਰੀਨ ਤੋਂ ਆਪ ਜੀ ਦਰਸ਼ਨ ਕਰ ਰਹੇ ਹੋ। ਸ਼ਬਦ ਦੇ ਅਖੀਰ ਦੇ ਉੱਪਰ ਜਿੱਥੇ ਪੰਕਤੀ ਸਮਾਪਤ ਹੁੰਦੀ ਹੈ, ਤਿੰਨ ਕੀ ਧੂਰ ਨਾਨਕ ਦਾਸ ਬਾਦਸ਼ਾਹ ਜਿਨ ਹਰ ਨਾਮ ਰਿਦੈ ਪਰੋਈ, ਉਸ ਤੋਂ ਬਾਅਦ ਅੰਕ ਹੈ 2, ਫਿਰ ਹੈ 5, ਉਸ ਤੋਂ ਬਾਅਦ ਹੈ 33। ਇਹ ਪਿਛਲੇ ਅੰਕਾਂ ਦੇ ਵਿਚ ਵੀ ਬੜੀ ਕਮਾਲ ਦੀ ਮੇਰੇ ਗੁਰੂ ਪਿਤਾ ਨੇ ਰਹੱਸ ਛੁਪਾਏ ਹੋਏ ਨੇ। ਇਸ ਸੋਰਠ ਰਾਗ ਵਿਚ ਪਿੱਛੇ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਸਮਾਪਤੀ ਹੋ ਰਹੀ ਹੈ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਦੋਂ ਸ਼ਬਦ ਸ਼ੁਰੂ ਹੁੰਦੇ ਨੇ, ਸਭ ਤੋਂ ਪਹਿਲਾਂ ਘਰ ਪਹਿਲਾ ਤੇ ਤੁਕੀ ਦੇ ਸਿਰਲੇਖ ਵਿਚ ਸ਼ੁਰੂ ਹੋ ਰਹੇ ਨੇ। ਉਹ ਘਰ ਪਹਿਲਾਂ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ ਉਹ 11 ਨੇ। ਉਸ ਤੋਂ ਬਾਅਦ ਆਉਂਦਾ ਏ ਘਰ ਦੂਜਾ ਚੌਪਦੇ, ਵਾਹਿਗੁਰੂ ਘਰ ਪਹਿਲਾਂ ਚੌਪਦੇ, ਉਸ ਟਾਈਟਲ ਦੇ ਫਿਰ 17 ਸ਼ਬਦ ਨੇ, 17 ਤੇ 11 28। ਉਸ ਤੋਂ ਬਾਅਦ ਇਹ ਦੋ ਪਦੇ ਦੇ ਰੂਪ ਵਿਚ ਸ਼ੁਰੂ ਹੁੰਦਾ ਤੇ ਦੋ ਪਦੇ ਦੇ ਰੂਪ ਵਿਚ ਇਹ ਪੰਜਵਾਂ ਸ਼ਬਦ ਹੈ ਤੇ 28 ਤੇ 5 33। ਇਹਦਾ ਮਤਲਬ ਇਹ ਸਬਜੈਕਟ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼ੁਰੂ ਕੀਤਾ, ਇਸ ਸਬਜੈਕਟ ਦੇ ਪਿੱਛੇ 32 ਸ਼ਬਦ ਹਨ। ਗੁਰੂ ਰਹਿਮਤ ਕਰਨ, ਅਸੀਂ ਕਹਿੰਦੇ ਹਾਂ ਬਾਣੀ ਵਿਚ ਮਨ ਨਹੀਂ ਲੱਗਦਾ, ਝਾਤੀ ਮਾਰਨੀ ਪਵੇਗੀ, ਕਿਤੇ ਸ਼ਾਇਦ ਪੜ੍ਹਨ ਵਿਚ ਜਿਤਨੀ ਮਿਹਨਤ ਚਾਹੀਦੀ ਹੈ ਸ਼ਾਇਦ ਉਹ ਮਿਹਨਤ ਕਰਨ ਵਿਚ ਕਿਤੇ ਘਾਟ ਨਾ ਰਹਿੰਦੀ ਹੋਵੇ। ਅਸੀਂ ਦੇਖਦੇ ਹਾਂ ਕੋਈ ਨਿਊਜ਼ ਪੇਪਰ ਪੜ੍ਹਦਾ ਨਾ, ਤੇ ਨਿਊਜ਼ ਪੇਪਰ ਦੇ ਕਈ ਵਾਰੀ ਅੱਧੀ ਖਬਰ ਸਮਾਪਤ ਹੋ ਜਾਂਦੀ ਹੈ, ਹੇਠਾਂ ਲਿਖਿਆ ਹੁੰਦਾ ਬਾਕੀ ਪੰਨਾ ਨੰਬਰ ਇੰਨੇ ਦੇ ਉੱਪਰ। ਬੰਦਾ ਦੋ ਤਰੀਕਿਆਂ ਦੇ ਨਾਲ ਮੈਗਜ਼ੀਨ ਜਾਂ ਨਿਊਜ਼ ਪੇਪਰ ਪੜ੍ਹਦਾ ਹੈ ਕਿ ਮੈਂ ਇਸ ਖਬਰ ਨੂੰ ਭੁੱਲਣਾ ਜਾਵਾਂ, ਉਹਦੇ ਅੰਦਰ ਇਹ ਹੁੰਦਾ ਹੈ ਕਿ ਮੈਂ ਇਸ ਖਬਰ ਦੀ ਪੂਰੀ ਸਮਝ ਲਵਾਂ ਤੇ ਉਸ ਪੰਨੇ ਤੋਂ ਸਿੱਧਾ ਉੱਥੇ ਪਹੁੰਚ ਕੇ ਪੂਰੀ ਖਬਰ ਜ਼ਿਆਦਾ ਪੜ੍ਹ ਲੈਂਦਾ, ਜਾਂ ਫਿਰ ਉਸ ਖਬਰ ਨੂੰ ਮਨ ਵਿਚ ਰੱਖਦਾ ਬਾਕੀ ਪੰਨੇ ਪੜ੍ਹਦਾ ਰਹਿੰਦਾ, ਜਦੋਂ ਉਸ ਪੇਜ ਤੇ ਪਹੁੰਚਦਾ ਫਿਰ ਉਹ ਯਾਦ ਕਰਦਾ ਵੀ ਇਹਦੀ ਅੱਧੀ ਖਬਰ ਮੈਂ ਪਿੱਛੇ ਪੜ੍ਹ ਕੇ ਆਇਆ ਸੀ, ਜਾਂ ਉਸ ਪੰਨੇ ਤੇ ਜਾ ਕੇ ਉਹ ਸ਼ਬਦ ਪੜ੍ਹ ਕੇ ਫਿਰ ਉਹ ਸਾਰੀ ਦੀ ਸਾਰੀ ਖਬਰ ਨੂੰ ਆਪਣੇ ਮਨ ਵਿਚ ਰੱਖਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸਕੂਲ ਕਾਲਜ ਪੜ੍ਹਦੇ ਸੀ, ਉਥੇ ਪਤਾ ਸੀ ਉਸ ਹਰ ਸਬਜੈਕਟ ਦੇ ਅਖੀਰ ਤੇ ਕੁਝ ਕੁਐਸਚਨ ਦਿੱਤੇ ਹੁੰਦੇ ਸੀ ਐਕਸਰਸਾਈਜ਼ ਦੇ ਹਿਸਾਬ ਨਾਲ, ਤੇ ਕੁਐਸਚਨ ਨੂੰ ਮੱਦੇ ਨਜ਼ਰ ਰੱਖਦਿਆਂ ਸਬਜੈਕਟ ਨੂੰ ਪੜ੍ਹਿਆ ਜਾਂਦਾ ਸੀ ਤਾਂ ਕਿ ਉਸ ਕੁਐਸਚਨ ਦਾ ਆਨਸਰ ਜਿਹੜਾ ਹੈ ਮੈਂ ਆਪਣੀ ਮੈਮਰੀ ਪਾਵਰ ਵਿਚ ਰੱਖ ਲਵਾਂ। ਇੱਥੇ ਤੇ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨ ਛੋਟੀਆਂ ਛੋਟੀਆਂ ਗੱਲਾਂ ਤੇ ਅਸ਼ਾਂਤ ਹੋ ਜਾਂਦਾ ਹੈ। ਜਿਸ ਵੇਲੇ ਉੱਠਦੇ ਆ ਚੰਗੇ ਭਲੇ ਆਨੰਦ ਵਿਚ ਉੱਠਦੇ ਆ, ਜਿਉਂ ਹੀ ਜ਼ਿੰਮੇਵਾਰੀਆਂ ਨਿਭਾਉਂਦੇ ਆ, ਕੋਈ ਆਹ ਸਿਚੁਏਸ਼ਨ ਬਣ ਗਈ, ਕਦੀ ਆਹ ਸਰਕਮਸਟਾਂਸਿਸ ਬਣ ਗਏ, ਕਦੀ ਇਸ ਤਰ੍ਹਾਂ ਦੇ ਹਾਲਾਤ ਬਣੇ, ਮਨ ਅਸ਼ਾਂਤ ਹੋ ਜਾਂਦਾ ਹੈ। ਤੇ ਜਦੋਂ ਵੀ ਮਨ ਅਸ਼ਾਂਤ ਹੁੰਦਾ ਹੈ ਉਹਦੇ ਕਾਰਨ ਕਿਹੜੇ ਨੇ, ਉਹਨਾਂ ਕਾਰਨਾਂ ਨੂੰ ਕੰਟਰੋਲ ਕਰਨ ਲਈ, ਮੈਨੇਜ ਕਰਨ ਲਈ ਗੁਰਬਾਣੀ ਅੰਦਰ ਵੱਖ ਵੱਖ ਸਬਜੈਕਟ ਨੇ, ਜੇ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਸਬਜੈਕਟ ਨੇ, ਫਿਰ ਸੋਚ ਕੇ ਦੇਖਣਾ ਕਿਤਨੀ ਮਿਹਨਤ ਨਾਲ ਪੜ੍ਹਨੀ ਚਾਹੀਦੀ ਸੀ। ਸੱਚ ਇਹ ਹੈ, ਅਗਰ ਥੋੜਾ ਜਿਹਾ ਮਿਹਨਤ ਕਰਕੇ ਪੜ੍ਹੇ ਨਾ, ਤੇ ਵੈਸੇ ਹੀ ਬਾਣੀ ਦਾ ਆਨੰਦ ਵੱਧ ਜਾਂਦਾ ਹੈ। ਗੁਰੂ ਰਹਿਮਤ ਕਰਨ, ਅੱਜ ਦਾ ਇਹ ਸ਼ਬਦ ਦੋ ਪਦਿਆਂ ਦਾ ਸ਼ਬਦ ਹੈ। ਇੱਕ ਪਹਿਲਾ ਪਦਾ, ਇੱਕ ਲਾਸਟ ਦੂਸਰਾ ਪਦਾ, ਦੋਨਾਂ ਪਦਿਆਂ ਦੇ ਵਿਚਕਾਰ ਸੈਂਟਰਲ ਆਈਡੀਆ ਹੈ ਰਹਾਓ ਪਦਾ। ਹਰ ਬੰਦਾ ਚਾਹੁੰਦਾ ਹੈ ਕਿ ਬਾਹਰ ਹਾਲਾਤ ਜੋ ਮਰਜ਼ੀ ਹੋਣ, ਮੇਰੇ ਅੰਦਰ ਆਨੰਦ ਬਣਿਆ ਰਹੇ। ਜ਼ਿੰਦਗੀ ਦੀ ਸੱਚਾਈ ਇਹ ਹੈ, ਚਾਹੇ ਕੋਈ ਬੰਦਾ ਗਰੀਬੀ ਵਿੱਚ ਪੈਸੇ ਕਮਾਉਂਦਾ ਹੈ ਘੱਟ, ਚਾਹੇ ਉਹਦਾ ਇਕਨੋਮਿਕਲੀ ਲੈਵਲ ਮੀਡੀਅਮ ਹੈ, ਤੇ ਚਾਹੇ ਉਹਦਾ ਹਾਈ ਲੈਵਲ ਹੈ, ਬ੍ਰਿਲੀਅੰਟ ਡਾਲਰ ਕਮਾਉਂਦਾ ਹੋਏਗਾ, ਪਰ ਸੱਚ ਇਹ ਹੈ ਕਿ ਇਕਨੋਮਿਕਲ ਲੈਵਲ ਜਿਹੜਾ ਉਸ ਵਿੱਚ ਵੀ ਅਪ ਐਂਡ ਡਾਊਨ ਆਉਂਦੇ ਨੇ। ਜਦੋਂ ਵੀ ਬੰਦੇ ਦੇ ਖਰਚੇ ਵੱਧ ਜਾਂਦੇ ਨੇ, ਕਰਜ਼ਾ ਵੱਧ ਜਾਂਦਾ ਏ, ਆਮਦਨ ਘੱਟ ਜਾਂਦੀ ਹੈ, ਮਨ ਅਸ਼ਾਂਤ ਹੋ ਜਾਂਦਾ ਹੈ, ਇਸ ਵੇਲੇ ਇਸ ਮਨ ਨੂੰ ਕੋਈ ਆਸਰਾ ਚਾਹੀਦਾ ਹੈ। ਹਾਲਾਤ ਜੋ ਚੱਲ ਰਹੇ ਨੇ ਉਹਨੂੰ ਠੀਕ ਕਰਨ ਵਾਸਤੇ ਬੰਦਾ ਮਿਹਨਤ ਕਰ ਰਿਹਾ ਹੈ। ਨੋਟ ਕਰਿਓ, ਕਰਜ਼ਾ ਚੜੇਗਾ, ਉਤਾਰਨ ਵਾਸਤੇ ਮਿਹਨਤ ਕਰੇਗਾ, ਖਰਚਾ ਵੱਧ ਜਾਏਗਾ, ਆਮਦਨ ਵਾਸਤੇ ਮਿਹਨਤ ਕਰੇਗਾ, ਮਿਹਨਤ ਤੇ ਕਰਨਾ ਹੈ, ਪਰ ਮਨ ਅਸ਼ਾਂਤ ਨਾ ਹੋਵੇ, ਆਖੋ ਵਾਹਿਗੁਰੂ ਕੋਈ ਆਸਰਾ ਚਾਹੀਦਾ ਹੈ। ਘੱਟੋ ਘੱਟ ਜਿਤਨਾ ਚਿਰ ਇਕਨੋਮਿਕਲ ਪ੍ਰੋਬਲਮ ਚੱਲ ਰਹੀ ਹੈ, ਫਾਈਨਾਂਸ਼ੀਅਲ ਪ੍ਰੋਬਲਮ ਚੱਲ ਰਹੀ ਹੈ, ਉਤਨਾ ਚਿਰ ਤੇ ਮਨ ਨੂੰ ਕੋਈ ਆਸਰਾ ਹੋਵੇ ਜਿਹੜਾ ਇਸ ਮਨ ਨੂੰ ਸਟ੍ਰੈਸ ਤੋਂ, ਡਿਪਰੈਸ਼ਨ ਤੋਂ ਬਚਾ ਸਕੇ। ਇਸੇ ਤਰ੍ਹਾਂ ਪਰਿਵਾਰਕ ਜੀਵਨ ਵਿੱਚ ਸਾਡੇ ਬੱਚੇ ਸਾਡੀ ਹਰ ਗੱਲ ਅਨੁਸਾਰ ਚੱਲਦੇ ਜੇ, ਕਿਸੇ ਹੱਦ ਤੱਕ ਘਰ ਦੇ ਬਣਾਏ ਨਿਯਮਾਂ ਅਨੁਸਾਰ ਚੱਲਦੇ ਜੇ, ਪਰ ਕਦੀ ਕਦਾਈ ਮਾਹੌਲ ਖਰਾਬ ਕਰ ਦਿੰਦੇ ਜੇ। ਬੇਟਾ ਜਾਂ ਬੇਟੀ, ਉਹਨੇ ਮਾਹੌਲ ਖਰਾਬ ਕੀਤਾ, ਪਤਾ ਹੈ ਸਕੂਲੋਂ ਆਏਗਾ, ਗੱਲ ਕਰ ਲਵਾਂਗੇ, ਕੋਈ ਗੱਲ ਨਹੀਂ, ਸੈਟਰਡੇ ਹੈ, ਕੱਲ ਨੂੰ ਸੰਡੇ ਹੈ, ਛੁੱਟੀ ਹੋਏਗੀ, ਘਰ ਗੱਲ ਕਰ ਲਵਾਂਗੇ, ਪਰ ਜਿਤਨਾ ਚਿਰ ਗੱਲ ਨਹੀਂ ਹੋ ਪਾ ਰਹੀ, ਉਤਨਾ ਚਿਰ ਅਸ਼ਾਂਤ ਹੋਏ ਮਨ ਨੂੰ ਕੋਈ ਆਸਰਾ ਚਾਹੀਦਾ ਜਿਹੜਾ ਇਸ ਮਨ ਨੂੰ ਸ਼ਾਂਤ ਕਰਕੇ ਰੱਖੇ। ਸੱਚ ਇਹ ਹੈ, ਆਪਾਂ ਪਰਿਵਾਰਕ ਜੀਵਨ ਜਿਉਂ ਰਹੇ ਹਾਂ, ਮਸਲਾ ਭਾਵੇਂ ਬੱਚਿਆਂ ਦੀ ਗੱਲ ਦਾ ਹੋਵੇ, ਚਾਹੇ ਪਰਿਵਾਰ ਦੇ ਗੁੱਸਾ ਕਰਨ ਦੀ ਗੱਲ ਹੋਵੇ, ਉਹ ਕੰਟਰੋਲ ਤੇ ਕਰ ਲਿਆ ਜਾਂਦਾ ਹੈ। ਇੱਕ ਦਿਨ ਲੱਗ ਜਾਏਗਾ, ਦੋ ਦਿਨ ਲੱਗ ਜਾਣਗੇ, ਦੋ ਘੰਟੇ ਲੱਗ ਜਾਣਗੇ, ਦੋ ਹਫ਼ਤੇ ਲੱਗ ਸਕਦੇ ਹੈ, ਉਹ ਮਸਲੇ ਤੇ ਹੱਲ ਹੋ ਜਾਂਦੇ ਨੇ ਜ਼ਿੰਦਗੀ ਚ, ਪਰ ਜਿਤਨਾ ਚਿਰ ਹੱਲ ਨਹੀਂ ਹੁੰਦੇ, ਉਤਨਾ ਚਿਰ ਤਪਦੇ ਹੋਏ ਅਸ਼ਾਂਤ ਮਨ ਨੂੰ ਕਿਹੜਾ ਆਸਰਾ ਹੋਵੇ, ਉਹ ਲੱਭਦੇ ਆ ਬਾਹਰ ਆਸਰਾ, ਅੰਦਰ ਹੈ ਆਖੋ ਵਾਹਿਗੁਰੂ, ਜਾਂ ਕੀ ਸ਼ਰਨ ਪਿਆ ਸੁਖ ਪਾਈਐ ਰਹਾਓ ਪਤਾ, ਉਹ ਆਸਰਾ ਅੰਦਰ ਹੈ। ਪਰ ਬੰਦੇ ਦਾ ਮਨ ਅੰਦਰ ਟਿਕਦਾ ਨਹੀਂ, ਕਦੀ ਪਰਖ ਕੇ ਦੇਖਣਾ, ਬਾਹਰ ਕੋਈ ਚੰਗੀ ਤਸਵੀਰ ਲੱਗੀ ਹੈ, ਉਸ ਵੱਲ ਮਨ ਟਿਕਿਆ ਰਹੇਗਾ, ਪੰਜ ਪੰਜ ਦਸ ਦਸ ਮਿੰਟ ਟਿਕਿਆ ਰਹੇਗਾ, ਬਾਹਰ ਬੰਦਿਆਂ ਵਿੱਚ ਬੈਠਾ ਹੈ ਉਹਦੇ ਚ ਮਨ ਟਿਕਿਆ ਰਹੇਗਾ, ਬਾਹਰ ਦੇ ਰੰਗ ਤਮਾਸ਼ਿਆਂ ਵਿੱਚ ਟਿਕਿਆ ਰਹੇਗਾ, ਬੰਦਾ ਸੋਚੇ ਹੁਣ ਮੈਂ ਸਾਰੇ ਪਾਸਿਆਂ ਤੋਂ ਮਨ ਰੋਕ ਲਵਾਂ, ਅੰਦਰੋਂ ਕੋਈ ਨਾ ਕੋਈ ਖਿਆਲ ਉੱਠਦਾ ਹੈ, ਔਰ ਕਮਾਲ ਦੀ ਬਾਤ ਹੈ ਵਿਦ ਇਨ 20 ਸੈਕਿੰਡ ਕੋਈ ਨਾ ਕੋਈ ਖਿਆਲ ਉੱਠ ਖੜਦਾ ਹੈ, 20 ਸੈਕਿੰਡ ਦੇ ਅੰਦਰ ਅੰਦਰ ਕੋਈ ਨਾ ਕੋਈ ਖਿਆਲ ਪੈਦਾ ਹੋ ਜਾਂਦਾ ਹੈ, ਇਹ ਮਨ ਉਸ ਖਿਆਲ ਦੀ ਸਵਾਰੀ ਕਰਕੇ ਇਹਦੇ ਪਿੱਛੇ ਨਿਕਲ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਅੰਦਰ ਵਾਹਿਗੁਰੂ ਨੇ, ਵਾਹਿਗੁਰੂ ਦੀ ਦਰਗਾਹ ਹੈ, ਮਨ ਮੈਲਾ ਹੈ, ਉਹ ਖਿਆਲ ਨਹੀਂ ਸੀ, ਇਸ ਮੈਲੇ ਮਨ ਨੂੰ ਧੱਕੇ ਪੈ ਰਹੇ ਨੇ, ਆਖੋ ਵਾਹਿਗੁਰੂ ਧੱਕੇ ਪੈ ਰਹੇ ਨੇ, ਮਨ ਮੈਲਾ ਹੋਣ ਕਰਕੇ ਅੰਦਰ ਨਰਕ ਬਣਿਆ ਹੋਇਆ ਹੈ। ਆ ਹੁਣੀ ਭਗਤ ਕਬੀਰ ਜੀ ਦਾ ਸ਼ਬਦ ਰਾਗੀ ਸਿੰਘ ਗਾ ਰਹੇ ਸਨ, ਭਗਤ ਕਬੀਰ ਜੀ ਨੇ ਕਮਾਲ ਹੀ ਕਰ ਦਿੱਤੀ। ਅਸੀਂ ਆਮ ਬੋਲ ਚਾਲ ਵਿੱਚ ਇੰਜ ਬੋਲਦੇ ਹਾਂ ਵੀ ਕਿਹੜਾ ਨਰਕ ਕਿਹੜਾ ਸੁਰਗ ਤੂੰ ਦੱਸ, ਭਗਤ ਕਬੀਰ ਜੀ ਨੇ ਇਹਨੂੰ ਕਿਹਾ ਕਿਆ ਨਰਕ ਕਿਆ ਸੁਰਗ, ਵਿਚਾਰਾ ਸੰਤਨ ਦੂਰ ਰਾਧੇ, ਤੂੰ ਕਿਹੜੇ ਨਰਕ ਸੁਰਗ ਦੀ ਗੱਲ ਕਰਦਾ, ਅਸੀਂ ਵਿਚਾਰ ਕੇ ਤੇ ਦੋਨੋਂ ਹੀ ਰੱਦ ਕਰ ਦਿੱਤੇ ਨੇ। ਆ ਹੁਣੀ ਪੜ੍ਹ ਰਹੇ ਸੀ, ਹਮ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰਪ੍ਰਸਾਦੇ, ਤੂੰ ਕਿਹੜੇ ਨਰਕ ਦੀ ਗੱਲ ਕਰਦਾ ਮਰਨ ਤੋਂ ਬਾਅਦ ਦੇ ਦੀ। ਕਹਿੰਦੇ ਮੈਂ ਤੇ ਹੁਣ ਲੱਭਿਆ ਅੰਦਰ ਹੀ ਨਰਕ ਬਣਾਈ ਬੈਠੇ ਜੇ ਆਖੋ ਵਾਹਿਗੁਰੂ। ਮਨ ਜਦੋਂ ਅਸ਼ਾਂਤ ਹੁੰਦਾ ਹੈ ਅੰਦਰ ਨਰਕ ਹੈ, ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਸਵਰਗ ਹੈ। ਹਲੇ ਰੱਬ ਦਾ ਟਿਕਾਣਾ ਨਹੀਂ ਹੈ, ਇਹ ਤੇ ਮਨ ਦੇ ਉਤਰਾ ਚੜਾ ਨੇ। ਵਾਹਿਗੁਰੂ ਦੀ ਸ਼ਰਨ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਸ ਪਾਪੀ ਮਨ ਨੂੰ ਚਾਹ ਜਗਾਉਣ ਵਾਸਤੇ ਬੜੇ ਸੁੰਦਰ ਜੇ ਬਚਨ ਕਹਿ ਰਹੇ ਨੇ।
ਅਵਿਨਾਸ਼ੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ।
ਅਵਿਨਾਸ਼ੀ, ਇਸ ਸੰਸਾਰ ਅੰਦਰ ਜੋ ਕੁਛ ਵੀ ਵਿਜੀਬਲ ਦਿਖਾਈ ਦੇ ਰਿਹਾ ਉਹਦੀ ਡੈਫੀਨੇਸ਼ਨ ਭਗਤ ਕਬੀਰ ਜੀ ਨੇ ਇੱਕ ਹੋਰ ਸ਼ਬਦ ਵਿੱਚ ਬੜੀ ਕਮਾਲ ਦੀ ਦਿੱਤੀ ਹੈ। ਇੱਕੋ ਹੀ ਪੰਕਤੀ ਵਿੱਚ ਉਪਜੈ ਨਿਪਜੈ ਨਿਪਜ ਸਮਾਈ ਨੈਣਾ ਦੇਖਤ ਇਹ ਜਗ ਜਾਈ। ਜੋ ਵੀ ਅੱਖਾਂ ਦੇਖਦੀਆਂ ਨੇ ਉਹ ਇੱਕ ਦਿਨ ਪੈਦਾ ਹੁੰਦਾ ਹੈ, ਕ੍ਰੀਏਸ਼ਨ ਹੈ। ਉਪਜੈ ਨਿਪਜੈ ਗਰੋਇੰਗ, ਵੱਡਾ ਹੋ ਰਿਹਾ ਵੱਧ ਰਿਹਾ। ਨਿਪਜ ਸਮਾਈ, ਗਰੋ ਕਰਦਾ ਕਰਦਾ ਖਤਮ ਹੋ ਜਾਂਦਾ। ਆਖੋ ਵਾਹਿਗੁਰੂ, ਮੈਂ ਅੱਜ ਕਮਰੇ ਚ ਬੈਠਾ ਇਹ ਪੰਕਤੀ ਪੜ੍ਹਦਿਆਂ ਵਿੰਡੋ ਬਿਜਲੀ ਝਾਤੀ ਪਈ, ਜਿਹਨੂੰ ਅਸੀਂ ਕਹਿੰਦੇ ਡਿਵੈਲਪਮੈਂਟ। ਮੈਂ ਡਿਵੈਲਪਮੈਂਟ ਦੇ ਵਿੱਚੋਂ ਇਸ ਪੰਕਤੀ ਨੂੰ ਅੱਜ ਤੱਕਿਆ। ਉਹਨਾਂ ਕੀ ਕੀਤਾ, ਜਿਹੜੀ ਪੁਰਾਣੀ ਖਾਈ ਬਣੀ ਹੈ ਉਹਨੂੰ ਪੁੱਟ ਰਹੇ ਨੇ, ਨਾਲ ਸੜਕ ਵੀ ਪੁੱਟੀ ਜਾ ਰਹੀ ਹੈ। ਪੁੱਟ ਕੇ ਉਹਦੇ ਤੇ ਪਾਈਪ ਵਿਛਾ ਦਿੱਤਾ ਗਿਆ, ਪਾਈਪ ਵਿਛਾ ਕੇ ਬਜਰੀ ਵਗੈਰਾ ਸਭ ਕੁਝ ਬਣਾ ਕੇ ਨਵਾਂ ਬਣ ਗਿਆ, ਸੜਕ ਹੀ ਨਵੀਂ ਬਣ ਗਈ। ਆਖੋ ਵਾਹਿਗੁਰੂ, ਉਹ ਜਿਹੜੀ ਪਹਿਲਾਂ ਵਾਲੀ ਸੜਕ ਸੀ ਗਈ, ਨਵੀਂ ਆ ਗਈ। ਇੱਕ ਬ੍ਰਿਕਸ਼ ਸੁੱਕ ਰਿਹਾ, ਡਿੱਗ ਰਿਹਾ, ਪੁੱਟਿਆ ਜਾ ਰਿਹਾ, ਇੱਕ ਬੀਜਿਆ ਜਾ ਰਿਹਾ, ਉੱਗ ਰਿਹਾ, ਵੱਡਾ ਹੋ ਰਿਹਾ। ਕਿਧਰੇ ਤੇ ਜਨਮ ਹੋ ਰਹੇ ਨੇ, ਕਿਧਰੇ ਅੰਤਮ ਸੰਸਕਾਰ ਹੋ ਰਹੇ ਨੇ, ਕਿਧਰੇ ਤੇ ਨਵੀਆਂ ਗੱਡੀਆਂ ਲਾਂਚ ਹੋ ਰਹੀਆਂ ਨੇ, ਕਿਧਰੇ ਪੁਰਾਣੀਆਂ ਗੱਡੀਆਂ ਡਿਸਟਰੋਇਡ ਹੋ ਰਹੀਆਂ ਨੇ। ਨੈਣਾ ਦੇਖਤ ਇਹ ਜਗ ਜਾਈ। ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣਿਆ ਹੋਏ। ਮਾਪੇ ਚਲੇ ਗਏ, ਚਲੇ ਅਸੀਂ ਵੀ ਜਾਣਾ। ਆਖੋ ਵਾਹਿਗੁਰੂ, ਸੰਸਾਰ ਅੰਦਰ ਕੁਛ ਵੀ ਐਸਾ ਨਹੀਂ ਹੈ ਜਿਹੜਾ ਸਦਾ ਰਹੇਗਾ। ਮਨ ਨੂੰ ਭੁਲੇਖਾ ਰਹਿ ਸਕਦਾ ਹੈ, ਪਰ ਸਦਾ ਰਹਿਣ ਵਾਲੀ ਕੋਈ ਵੀ ਚੀਜ਼ ਨਹੀਂ ਹੈ, ਇੱਕ ਹੈ ਜਿਹਨੂੰ ਲੱਭਣ ਵਾਸਤੇ ਹਰ ਕੋਈ ਯਤਨ ਕਰ ਰਿਹਾ ਹੈ। ਧਾਰਮਿਕ ਲੋਕ ਉਸਨੂੰ ਵਾਹਿਗੁਰੂ, ਖੁਦਾ, ਰਾਮ, ਅੱਲਾ ਵੱਖ ਵੱਖ ਨਾਮ ਦੇ ਕੇ ਲੱਭਣ ਦਾ ਯਤਨ ਕਰ ਰਹੇ ਨੇ। ਸਭ ਨੂੰ ਪਤਾ ਹੈ ਕਿ ਉਹ ਹਰ ਥਾਂ ਤੇ ਹੈ, ਓਮਨੀ ਪ੍ਰੈਜੈਂਟ ਹੈ। ਅਹਿਸਾਸ ਨਹੀਂ ਹੋ ਰਿਹਾ, ਉਹਦੇ ਅਹਿਸਾਸ ਕਰਨ ਦਾ ਨਾਮ ਹੀ ਲੱਭਣਾ ਹੈ। ਸੈਂਸ ਵਾਲੇ ਲੋਕ ਇੰਜ ਕਹਿ ਲੋ, ਇੱਕ ਉਹ ਜਿਨ੍ਹਾਂ ਨੇ ਹਿਰਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਇੱਕ ਉਹ ਜਿਨ੍ਹਾਂ ਨੇ ਬ੍ਰੇਨ ਰਾਹੀਂ ਦਿਮਾਗ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਨੇ ਐਨਰਜੀ ਹੈ, ਹਿਰਦੇ ਵਾਲੇ ਕਹਿੰਦੇ ਨੇ ਵਾਹਿਗੁਰੂ ਹੈ। ਫਰਕ ਇਤਨਾ ਹੀ ਹੈ, ਜਿਨ੍ਹਾਂ ਨੇ ਹਿਰਦੇ ਦੇ ਤਲ ਤੋਂ ਵਾਹਿਗੁਰੂ ਦੀ ਜੋਤ ਸਮਝ ਕੇ ਉਸ ਨੂੰ ਸਮਝਣ ਦਾ ਯਤਨ ਕੀਤਾ, ਉਹ ਵੀ ਕਹਿੰਦੇ ਨੇ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਪੂਰਾ ਜਾਣਿਆ ਹੀ ਨਹੀਂ ਜਾ ਸਕਦਾ। ਤੇ ਸਾਇੰਸ ਦੀ ਰਿਸਰਚ ਵੀ, ਮੈਂ ਅੱਜ ਦਾ ਨਿਊਜ਼ ਪੇਪਰ ਪੜ੍ਹ ਰਿਹਾ ਸੀ ਆਨਲਾਈਨ, ਦੇਸ਼ ਦਾ ਨਿਊਜ਼ ਪੇਪਰ, ਫੇਮਸ ਨਿਊਜ਼ ਪੇਪਰ ਹੈ। ਉਸ ਦੇ 6 ਨੰਬਰ ਪੇਜ ਦੇ ਉੱਪਰ ਇੱਕ ਨਿਊਜ਼ ਲਿਖੀ ਗਈ ਹੈ PTI ਦੇ ਹਵਾਲੇ ਵਿੱਚੋਂ, ਕਿ ਨਾਸਾ ਦੇ ਵਿਗਿਆਨੀਆਂ ਨੇ, ਆਪਾਂ ਸਾਰੇ ਜਾਣਦੇ ਹਾਂ ਜਿਤਨੇ ਤਾਰੇ ਦਿਖਾਈ ਦੇ ਰਹੇ ਨੇ, ਹਰ ਤਾਰਾ ਸੂਰਜ ਤੋਂ ਵੱਡਾ ਹੈ, ਦੂਰ ਹੋਣ ਕਰਕੇ ਛੋਟਾ ਦਿਖਾਈ ਦੇ ਰਿਹਾ। ਉਹ ਕਹਿੰਦੇ ਨੇ ਕਿ ਇਸ ਸੌਰ ਮੰਡਲ ਤੋਂ ਇਲਾਵਾ ਇੱਕ ਹੋਰ ਗ੍ਰਹਿ ਦਿਖਾਈ ਦਿੱਤਾ ਹੈ, ਜਿਹੜਾ ਉਥੋਂ ਦੇ ਕਿਸੇ ਤਾਰੇ ਦੇ ਅੱਗੋਂ ਦੀ ਇਹਨਾਂ ਦੀ ਦੂਰਬੀਨ ਰਾਹੀਂ 3 ਵਾਰੀ ਲੰਘ ਚੁੱਕਿਆ, ਔਰ ਉਹ ਧਰਤੀ ਵਰਗਾ ਲੱਗ ਰਿਹਾ। ਅਖੀਰਲੀ ਲਾਈਨ ਲਿਖੀ ਸੀ, ਹਾਲੇ ਇਹ ਨਹੀਂ ਪਤਾ ਕਿ ਉੱਥੇ ਆਲਰੇਡੀ ਬਸੋਂ ਹੋਈ ਵੀ ਹੈ ਜਾਂ ਉੱਥੇ ਬਸੋਂ ਹੋ ਸਕਦੀ ਹੈ। ਇਹਦਾ ਮਤਲਬ ਸਾਇੰਸ ਵੀ ਅੱਗੇ ਦੀ ਅੱਗੇ ਰਿਸਰਚ ਕਰਕੇ ਦਾਵਾ ਨਹੀਂ ਕਰ ਰਹੀ ਕਿ ਮੈਂ ਅਖੀਰ ਤੱਕ ਲੱਭ ਲਿਆ, ਪਾ ਲਿਆ। CBSE ਦੇ ਸਿਲੇਬਸ ਦੇ ਵਿੱਚ ਅੱਜ ਤੱਕ ਜਦੋਂ ਅਸੀਂ ਵੀ ਪੜ੍ਹਦੇ ਸਾਂ ਸਕੂਲ ਕਾਲਜ ਯੂਨੀਵਰਸਿਟੀ 9 ਗ੍ਰਹਿ ਪੜ੍ਹਾਏ ਜਾ ਰਹੇ ਸਨ, ਹੁਣ ਲੇਟੈਸਟ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਕਿ ਉਹ 9ਵਾਂ ਗ੍ਰਹਿ ਹੀ ਨਹੀਂ ਹੈ, 8 ਹੀ ਨੇ। ਧਰਮ ਦੀ ਦੁਨੀਆਂ ਚ ਇੱਕ ਬੰਦਾ ਇਹ ਗੱਲ ਕਹਿ ਦੇ, ਦੂਸਰੇ ਇਹ ਕਹਿ ਦੇ, ਅਸੀਂ ਕਹਿੰਦੇ ਜੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਜੀ ਕੋਈ ਕੁਛ ਕਹਿ ਦਿੰਦਾ, ਜੀ ਕੋਈ ਕੁਛ ਕਹਿ ਦਿੰਦਾ। ਮੈਂ ਬੇਨਤੀ ਕਰਾਂ, ਸਾਇੰਸ ਦਾ ਸਟੂਡੈਂਟ ਤੇ ਕਦੀ ਦੁਬਦਾ ਚ ਨਹੀਂ ਪੈਂਦਾ। ਮੈਂ ਬੇਟੀਆਂ ਨੂੰ ਪੁੱਛਿਆ, ਮੈਂ ਕਿਹਾ ਬੇਟੇ ਤੂੰ ਕੁਸ਼ਚਨ ਦਾ ਆਂਸਰ ਜਿਹੜਾ ਹੈ 8 ਕਿਵੇਂ ਲਿਖ ਦਿੱਤਾ ਪਲੈਨਟਸ? ਕਹਿਣ ਲੱਗੀ ਪਿਤਾ ਜੀ ਹੁਣ 8 ਹੀ ਹੈ। ਮੈਂ ਕਿਹਾ ਬੇਟੇ 9 ਹੈ। ਕਹਿੰਦੀ ਨਹੀਂ, ਉਹ ਹੁਣ ਕਹਿ ਰਹੇ ਨੇ ਵੀ ਜਿਹੜਾ 9ਵਾਂ ਹੈ ਉਹ ਗ੍ਰਹਿ ਨਹੀਂ ਹੈ। ਮੈਂ ਕਿਹਾ ਤੁਹਾਨੂੰ ਕੋਈ ਦੁਬਿਧਾ ਨਹੀਂ ਲੱਗਦੀ ਇਸ ਗੱਲ ਚ? ਪਹਿਲਾਂ 9 ਕਿਹਾ ਜਾ ਰਿਹਾ ਸੀ, ਅੱਜ 8 ਕਿਹਾ ਜਾ ਰਿਹਾ ਸੀ। ਕਹਿੰਦੀ ਇਸ ਵਿੱਚ ਕਿਹੜੀ ਦੁਬਿਧਾ ਹੈ? ਨਵੀਂ ਰਿਸਰਚ ਹੈ, ਆਖੋ ਵਾਹਿਗੁਰੂ, ਨਵੀਂ ਰਿਸਰਚ ਹੈ। ਇਹਦਾ ਮਤਲਬ ਸਟੂਡੈਂਟ ਦੇ ਅੰਦਰ ਥੋਟ ਪ੍ਰੋਸੈਸ ਹੈ, ਸਟੂਡੈਂਟ ਦੇ ਅੰਦਰ ਹੋਰ ਜਾਣਨਾ, ਹੋਰ ਜਾਣਨਾ, ਹੋਰ ਜਾਣਨਾ ਦੀ ਇੱਛਾ ਹੈ। ਜਿਸ ਦਿਨ ਪਿਆਰਿਆ ਤੇਰੇ ਅੰਦਰ ਵੀ ਇੱਛਾ ਜਾਗ ਪਈ ਕਿ ਆਖਰਕਾਰ ਮੇਰੇ ਸਰੀਰ ਨੂੰ ਕੌਣ ਚਲਾ ਰਿਹਾ ਹੈ, ਜਿਸ ਦਿਨ ਤੈਨੂੰ ਇਤਨੀ ਕੁ ਸਮਝ ਲੱਗ ਗਈ ਕਿ ਇਹ ਤੇ ਮੈਨੂੰ ਪਤਾ ਹੈ ਕਿ ਮੇਰਾ ਸਰੀਰ ਤਾਂ ਚੱਲ ਰਿਹਾ ਕਿਉਂਕਿ ਅੰਦਰ ਹਾਰਟ ਪੰਪਿੰਗ ਚੱਲ ਰਹੀ ਹੈ, ਦਿਲ ਦੀ ਧੜਕਣ ਚੱਲ ਰਹੀ ਹੈ। ਜਿਸ ਦਿਨ ਤੇਰੇ ਅੰਦਰ ਕੁਸ਼ਚਨ ਪੈਦਾ ਹੋ ਗਿਆ ਆਖਰ ਮੇਰੇ ਦਿਲ ਦੀ ਧੜਕਣ ਨੂੰ ਚਲਾ ਕੌਣ ਰਿਹਾ, ਇਹ ਤੇ ਸਮਝ ਪੈ ਗਈ ਹੈ ਕਿ ਮੇਰੇ ਸਰੀਰ ਵਿੱਚ ਇਤਨੀਆਂ ਨਾੜੀਆਂ ਨੇ, ਵੱਡੀਆਂ ਬਰੀਕ ਨਾੜੀਆਂ, ਚਮੜੀ ਦੇ ਵਿੱਚ ਉਹ ਨਾੜੀਆਂ ਜਿਹੜੀਆਂ ਬਹੁਤ ਹੀ ਬਰੀਕ ਨੇ, ਉਹ ਇੰਨੀਆਂ ਨੇ, ਕਹਿੰਦੇ ਇੱਕ ਨਾਲ ਦੂਸਰੀ ਜੋੜ ਦੋ ਧਰਤੀ ਤੇ 3 ਗੇੜੇ ਆ ਜਾਣਗੇ। ਇਤਨੀਆਂ ਨਾੜੀਆਂ ਸਰੀਰ ਦੇ ਅੰਦਰ। ਆਪ ਜੀ ਵਿੱਚੋਂ ਕਦੀ ਸਮਾਂ ਮਿਲਿਆ ਹੋਵੇ ਨਾ, ਕੁਛ ਭਿਆਨਕ ਜੇ ਐਕਸੀਡੈਂਟ ਹੁੰਦੇ ਨੇ। ਪੰਜਾਬ ਦੇ ਅੰਦਰ ਵੀ 97 ਦੇ ਵਿੱਚ ਰੇਲਵੇ ਡਿਪਾਰਟਮੈਂਟ ਦਾ ਏਸ਼ੀਆ ਦਾ ਸਭ ਤੋਂ ਵੱਡਾ ਐਕਸੀਡੈਂਟ ਹੋਇਆ ਸੀ। ਉਸ ਤੋਂ ਬਾਅਦ 3-4 ਐਕਸੀਡੈਂਟ ਹੋਰ ਹੋ ਗਏ ਨੇ। ਉਹ ਸਭ ਤੋਂ ਵੱਡਾ ਸਾਡੇ ਖੰਨੇ ਦੇ 6 ਕਿਲੋਮੀਟਰ ਤੇ ਕੌੜੀ ਪਿੰਡ ਦੇ ਵਿੱਚ 2 ਟ੍ਰੇਨਾਂ ਆਪਸ ਵਿੱਚ ਸਿੱਧਮ ਸਿੱਧੀਆਂ ਭਿੜ ਗਈਆਂ ਸਨ। ਸਵੇਰ ਵੇਲੇ ਦਾ ਦੀਵਾਨ 5 ਵਜੇ ਕਥਾ ਹੁੰਦੀ ਸੀ, ਸਜਿਆ ਹੋਇਆ ਸੀ। ਦੀਵਾਨ ਸਮਾਪਤੀ ਤੋਂ ਬਾਅਦ ਪ੍ਰਧਾਨ ਸਾਹਿਬ ਹੋਰਾਂ ਨੇ ਕਿਹਾ ਸੀ ਭਾਈ ਸਾਹਿਬ ਜੀ ਅਨਾਊਂਸ ਕਰ ਦੋ ਹੁਣੀ ਐਕਸੀਡੈਂਟ ਹੋਇਆ ਔਰ ਸਾਰੀ ਸੰਗਤ ਨੇ ਉੱਥੇ ਪਹੁੰਚਣਾ। ਉੱਥੇ ਪਹੁੰਚੇ, ਇਸ ਪੁਆਇੰਟ ਨੂੰ ਇਸ ਤਰੀਕੇ ਨਾਲ ਮੈਂ ਦੇਖਿਆ ਕਿ ਜਦੋਂ ਐਕਸੀਡੈਂਟ ਹੁੰਦਾ ਨਾ, ਸਰੀਰ ਦੇ ਵਿੱਚੋਂ ਜਦੋਂ ਨਾੜੀਆਂ ਬਾਹਰ ਖਿੰਡ ਜਾਂਦੀਆਂ ਨੇ ਨਾ, ਬੰਦਾ ਹੈਰਾਨ ਹੋ ਜਾਂਦਾ ਹੈ, ਇੰਨੀਆਂ, ਇੰਨਾ ਮਟੀਰੀਅਲ ਸਰੀਰ ਦੇ ਅੰਦਰ। ਫਿਰ ਸਾਰੀਆਂ ਨਾੜੀਆਂ ਵਿੱਚ ਖੂਨ ਚੱਲ ਰਿਹਾ, ਚਲਾ ਕੌਣ ਰਿਹਾ? ਆਖੋ ਵਾਹਿਗੁਰੂ, ਕੌਣ ਚਲਾ ਰਿਹਾ? ਸਵਾਸ ਆਪਣੇ ਆਪ ਆਈ ਜਾ ਰਹੇ ਨੇ। ਅੱਖਾਂ ਬੰਦ ਕਰਨੀਆਂ ਹੋਣ, ਅੱਖਾਂ ਖੋਲਣੀਆਂ ਹੋਣ, ਥੋੜਾ ਜਿਹਾ ਦਿਮਾਗੀ ਤੇ ਫਿਜ਼ੀਕਲੀ ਵਰਕ ਕਰਨਾ ਪੈਂਦਾ, ਐਵੇਂ ਨਹੀਂ ਹੁੰਦੀਆਂ। ਪਰ ਅੱਖਾਂ ਦੀ ਝਪਕਣ ਆਪਣੇ ਆਪ ਚੱਲੀ ਜਾ ਰਹੀ ਹੈ। ਇੱਕ ਚੀਜ਼ ਹੋਰ ਨੋਟ ਕਰਨੀ, ਭਾਵੇਂ ਅਸੀਂ ਆਪਣੀ ਮਰਜ਼ੀ ਨਾਲ ਹੱਥ ਇੱਧਰ ਉੱਧਰ ਕਰ ਸਕਦੇ ਹਾਂ, ਆਪਣੀ ਮਰਜ਼ੀ ਨਾਲ ਅਸੀਂ ਉੱਠ ਸਕਦੇ ਹਾਂ, ਬੈਠ ਸਕਦੇ ਹਾਂ, ਆਪਣੀ ਮਰਜ਼ੀ ਨਾਲ ਅਸੀਂ ਪੈਰ ਇੱਧਰ ਉੱਧਰ ਕਰ ਸਕਦੇ ਹਾਂ, ਪਰ ਰੱਬ ਦਾ ਇੱਕ ਬੜਾ ਕਮਾਲ ਦਾ ਸਿਸਟਮ ਹੈ। ਬੰਦਾ ਕਹਿੰਦਾ ਮੈਂ ਹੱਥ ਇੱਧਰ ਉੱਧਰ ਕਰ ਸਕਦਾ, ਲੈ ਤੂੰ ਇੱਕ ਥਾਂ ਹੱਥ ਕਰਕੇ ਦਿਖਾ ਦੇ, 5 ਘੰਟੇ ਟਿਕਾ ਕੇ ਦਿਖਾ, ਨਹੀਂ ਟਿਕੇਗਾ, ਥੱਕ ਜਾਏਗਾ। ਤੂੰ ਘੱਟੋ ਘੱਟ 10 ਮਿੰਟ ਅੱਖਾਂ ਖੋਲ ਕੇ ਰੱਖ, ਅੱਖਾਂ ਚੋਂ ਪਾਣੀ ਆਉਣ ਲੱਗ ਜਾਏਗਾ। ਤੂੰ ਲਗਾਤਾਰ 3 ਦਿਨ ਬੈਠ ਕੇ ਦਿਖਾ, ਥੱਕ ਜਾਏਗਾ, ਪੈ ਕੇ ਦਿਖਾ, ਥੱਕ ਜਾਏਗਾ। ਤੇ ਇਹਦਾ ਮਤਲਬ ਤੇਰੀ ਤਾਕਤ ਦੀ ਲਿਮਿਟ ਹੈ, ਅੰਦਰ ਕੋਈ ਹੋਰ ਹੈ, ਇਨਫੀਨਾਈਟ ਹੈ। ਸਰੀਰ ਇੱਕ ਦਿਨ ਮਰ ਜਾਏਗਾ, ਸਭ ਕੁਛ ਇੱਕ ਦਿਨ ਮਰ ਜਾਏਗਾ, ਉਹ ਨਹੀਂ ਮਰੇਗਾ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰਤ ਵਿਚਾਰਾ, ਇਹ ਤੋ ਚਲਤ ਭਇਆ। ਕਿੰਨੀ ਕਮਾਲ ਦੀ ਡੈਫੀਨੇਸ਼ਨ ਸਪਸ਼ਟ ਦਿੱਤੀ ਹੋਈ ਹੈ, ਮਾਟੀ ਮਾਟੀ ਹੋਈ ਏਕ, ਅੱਗ ਤੇ ਰੱਖ ਦਿੱਤਾ ਹੈ, ਮਿੱਟੀ ਤੱਤ ਮਿੱਟੀ ਚ ਸਮਾ ਗਿਆ ਹੈ, ਪਾਣੀ ਤੱਤ ਪਾਣੀ ਚ ਸਮਾ ਗਿਆ ਹੈ। ਗੁਰੂ ਰਹਿਮਤ ਕਰਨ, ਗੁਰਬਾਣੀ ਤੇ ਉਹ ਖਜ਼ਾਨਾ ਸੀ, ਬੜੇ ਧਿਆਨ ਨਾਲ ਸਮਝ ਸਮਝ ਕੇ ਪੜ੍ਹਨ ਵਾਲਾ, ਫਿਰ ਉਹਨੂੰ ਆਪਣੇ ਜੀਵਨ ਨਾਲ ਰੈਲੇਵੈਂਟ ਕਰਕੇ ਆਪਣੇ ਜ਼ਿੰਦਗੀ ਦੀ ਇੰਪਰੂਵਮੈਂਟ ਕਰਨ ਵਾਲਾ, ਆਪਣੇ ਸੁਭਾਅ ਤੇ ਸੋਚ ਦੀ ਇੰਪਰੂਵਮੈਂਟ ਕਰਨ ਵਾਲਾ ਐਸਾ ਕੀਮਤੀ ਸਬਜੈਕਟ ਹੋਵੇ ਤੇ ਬਿਹੇਵੀਅਰ ਪੱਖੋਂ ਸਾਰੀਆਂ ਕੌਮਾਂ ਨਾਲੋਂ ਪਿੱਛੇ ਫਿਰਦੇ ਹੋਈਏ? ਖਿਮਾ ਕਰਦੇ ਨੀ? ਅੱਜ ਜਿਤਨੀ ਆਪਸ ਵਿੱਚ ਟਕਰਾਅ ਸਾਡੀ ਕੌਮ ਵਿੱਚ ਚੱਲ ਰਿਹਾ, ਬਾਕੀ ਕੌਮਾਂ ਵਿੱਚ ਉਤਨਾ ਨਹੀਂ ਹੈ। ਬਹੁਤ ਕੌਮਾਂ ਐਸੀਆਂ ਨੇ ਜਿਹੜੀਆਂ ਬੜਾ ਮਿਲ ਕੇ ਚੱਲ ਰਹੀਆਂ ਜੇ। ਗੁਰੂ ਰਹਿਮਤ ਕਰਨ, ਗੁਰੂ ਬਖਸ਼ਿਸ਼ ਕਰਨ, ਸਾਡੇ ਕੋਲ ਤੇ ਖਜ਼ਾਨਾ ਬੜਾ ਕਮਾਲ ਦਾ ਸੀ। ਇਸ ਖਜ਼ਾਨੇ ਤੋਂ ਅਗਰ ਅਸੀਂ ਸਿੱਖਦੇ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਤੂੰ ਆਪਣੇ ਅਸ਼ਾਂਤ ਮਨ ਨੂੰ ਟਿਕਾਣਾ ਲੱਭਣਾ ਚਾਹੁੰਦਾ ਹੈ, ਜੇ ਤੂੰ ਮੈਂਟਲੀ ਪ੍ਰਪੇਅਰ ਹੈ ਕਿ ਮੇਰੇ ਅਸ਼ਾਂਤ ਮਨ ਨੂੰ ਆਸਰਾ ਲੱਭੇ, ਉਹ ਤੇਰੇ ਅੰਦਰ ਹੀ ਬੈਠਾ ਹੈ, ਨਾਸ਼ ਨਹੀਂ ਹੋਣ ਵਾਲਾ, ਅਬਿਨਾਸ਼ੀ। ਦੂਸਰੀ ਨਿਸ਼ਾਨੀ, ਜੀਵਨ ਕੋ ਦਾਤਾ ਨਾ ਕਿਆ ਕਰ ਮੇਰਾ ਸਰੀਰ ਹੈ, ਨਾ ਕਿਆ ਕਰ ਮੇਰੇ ਕੱਪੜੇ ਨੇ। ਪਰ ਸਮਾਜ ਨੇ ਤੇ ਇੰਜ ਹੀ ਸਿਖਾਇਆ। ਖੋ ਵਾਹਿਗੁਰੂ, ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ, ਬੇਟਾ ਆ ਤੇਰੇ ਕੱਪੜੇ ਜੇ ਪਾ ਲੀ। ਜੇ ਇਤਨੀ ਇੱਕ ਗੱਲ ਕਹਿ ਦਿੰਦੀ ਮਾਂ, ਇਹ ਵਾਹਿਗੁਰੂ ਨੇ ਤੈਨੂੰ ਦਿੱਤੇ ਜੇ ਪਾ ਲੈ। ਜੇ ਵਾਹਿਗੁਰੂ ਸ਼ਬਦ ਨਾਲ ਆ ਜਾਂਦਾ, ਕਰਤੇ ਦਾ ਜ਼ਿਕਰ ਆ ਜਾਂਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਹੋਰ ਸ਼ਬਦ ਵਿੱਚ ਕਹਿ ਰਹੇ ਨੇ ਕਿ ਉਸ ਕਰਤੇ ਨੂੰ ਤੇ ਮਨ ਤ੍ਰਿਣ ਮਾਤਰ ਜਾਣਦਾ ਹੈ, ਆਪਣੇ ਕੀਤੇ ਹੋਏ ਨੂੰ ਪਹਾੜ ਵਾਂਗੂ ਜਾਣਦਾ। ਕੀਤੇ ਕਹੋ ਮੇਰਾ ਸਮਾਨਾ ਹੈ, ਕਰਨ ਹਾਰ ਤ੍ਰਿਣ ਜਾਣਾ ਹੈ। ਮਨਾ ਹੈ ਪਾਪੀ ਮਨਾ, ਨਾ ਕਿਆ ਕਰ ਮੇਰਾ ਘਰ ਹੈ। ਖੋ ਵਾਹਿਗੁਰੂ, ਠੀਕ ਹੈ, ਆਦਤ ਮੁਤਾਬਕ ਨਿਕਲ ਜਾਂਦਾ ਹੈ, ਕੋਸ਼ਿਸ਼ ਕਰ ਇਸ ਆਦਤ ਨੂੰ ਬਦਲ ਛੱਡ। ਨਿਤ ਆਉਣਾ ਹੈ, ਨਿਤ ਤੇਰੀ ਮਾਇੰਡ ਪ੍ਰੈਕਟਿਸ ਹੋ ਰਹੀ ਹੈ। ਤੂੰ ਕਹਿੰਦਾ ਗੁਰੂ ਦਾ ਘਰ ਹੈ। ਆਖੋ ਵਾਹਿਗੁਰੂ, ਨਿਤ ਅਸੀਂ ਕਹਿੰਦੇ ਹਾਂ ਗੁਰੂ ਦਾ ਦੁਆਰਾ ਹੈ। ਇਸ ਮਾਇੰਡ ਪ੍ਰੈਕਟਿਸ ਚੋਂ ਇਹ ਸ਼ਬਦ ਸਾਡੀ ਜ਼ੁਬਾਨ ਤੇ ਚੜ ਜਾਵੇ, ਜਦੋਂ ਦੁਨੀਆ ਪੁੱਛਦੀ ਹੈ ਗੁਰਸਿੱਖਾ ਕਿੱਥੇ ਚੱਲੇ ਆ, ਜੀ ਗੁਰੂ ਦੇ ਘਰ ਚੱਲੇ ਆ। ਇਹੀ ਸ਼ਬਦ ਵਰਤਦੇ ਆ, ਜੀ ਗੁਰੂ ਦੇ ਘਰ ਚੱਲੇ ਆ। ਬਈ ਕਿਸ ਲਈ ਚੱਲੇ ਆ? ਬਈ ਗੁਰੂ ਦਾ ਲੰਗਰ ਛਕਾਂਗੇ, ਗੁਰੂ ਦਾ ਕੀਰਤਨ ਸੁਣਾਂਗੇ, ਗੁਰੂ ਕੀ ਕਥਾ ਸੁਣਾਂਗੇ, ਗੁਰੂ ਕੀ ਸੇਵਾ ਕਰਾਂਗੇ। ਆਹ ਮਾਇੰਡ ਪ੍ਰੈਕਟਿਸ ਸੀ, ਇਹ ਸ਼ਬਦ ਜ਼ੁਬਾਨ ਤੇ ਚੜ ਜਾਵੇ। ਇਥੋਂ ਚੱਲੇ ਆ ਵਾਪਸ, ਕਿੱਥੇ ਚੱਲੇ ਆ? ਗੁਰੂ ਦੇ ਘਰ ਵਿੱਚ ਚੱਲੇ ਆ। ਸੱਚ ਇਹ ਹੈ, ਸਿੱਖ ਜਿੱਧਰ ਵੀ ਜਾਵੇ ਗੁਰੂ ਦਾ ਘਰ ਹੈ ਚਾਰ ਚੁਫੇਰੇ ਸਿੱਖ ਦੇ ਲਈ। ਹਰਿਮੰਦਰ ਇਹ ਜਗਤ ਹੈ, ਇਹ ਜਗਤ ਮੇਰੇ ਵਾਹਿਗੁਰੂ ਦਾ ਘਰ ਹੈ। ਜਿਸ ਘਰ ਵਿੱਚ ਸਾਰੇ ਫਿਕਰ ਛੱਡ ਕੇ ਸੌਂ ਜਾਈਦਾ ਹੈ, ਕਿਉਂਕਿ ਬਗਾਨੇ ਘਰ ਵਿੱਚ ਕੁਝ ਨਾ ਕੁਝ ਫਿਕਰ ਰਹਿੰਦੇ ਜੇ। ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਝਾ ਨਾ ਦੇ। ਬਗਾਨੇ ਦਰ ਤੇ, ਬਗਾਨੇ ਘਰ ਵਿੱਚ ਉਹ ਸਨਮਾਨ ਨਹੀਂ ਮਿਲਦਾ ਜਿਹੜਾ ਆਪਣੇ ਘਰ ਵਿੱਚ ਮਿਲਦਾ ਹੈ। ਆਪਣੇ ਘਰ ਵਿੱਚ ਸਾਰੇ ਕਹਿੰਦੇ ਨੇ ਇਹ ਸਾਡਾ ਆਪਣਾ ਹੈ, ਬਗਾਨੇ ਘਰ ਵਿੱਚ ਸਾਰੇ ਨਹੀਂ ਕਹਿੰਦੇ, ਸਾਰੇ ਕਹਿੰਦੇ ਨੇ ਇਹ ਤੇ ਬਗਾਨਾ ਹੈ। ਬੇਗਾਨੇ ਦੇ ਘਰ ਵਿੱਚ ਬੈਠਿਆਂ ਲੋਕ ਬੇਗਾਨਗੀ ਦੀਆਂ ਨਜ਼ਰਾਂ ਨਾਲ ਦੇਖਦੇ ਨੇ, ਬੇਗਾਨਗੀ ਦੀ ਭਾਵਨਾ ਨਾਲ ਮਿਲਦੇ ਨੇ। ਆਪਣੇ ਘਰ ਵਿੱਚ ਸਾਰੇ ਆਪਣੇ ਆਪਣਤ ਦੀ ਭਾਵਨਾ ਨਾਲ ਮਿਲਦੇ ਜੇ। ਜਿਸ ਘਰ ਵਿੱਚ ਇਹ ਆਪਣਤ ਬਣਦੀ ਹੈ ਪਿਆਰਿਆ, ਉਸ ਘਰ ਵਿੱਚ ਪੰਗਤੀਆਂ ਯਾਦ ਰੱਖ ਲਿਆ ਕਰ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਇਸ ਘਰ ਵਿੱਚ ਮੈਨੂੰ ਮਾਨ ਸਨਮਾਨ ਕਿਉਂ ਨਹੀਂ ਮਿਲੇਗਾ? ਕਿਉਂਕਿ ਮੇਰੇ ਵਾਹਿਗੁਰੂ ਨੇ ਇਹ ਮੈਨੂੰ ਦਿੱਤਾ ਜੇ। ਆਖੋ ਵਾਹਿਗੁਰੂ, ਵਾਹਿਗੁਰੂ ਨੇ ਮੈਨੂੰ ਦਿੱਤਾ ਜੇ। ਗੁਆਂਢੀ ਦਾ ਘਰ ਵਾਹਿਗੁਰੂ ਨੇ ਗੁਆਂਢੀ ਨੂੰ ਦਿੱਤਾ ਹੈ, ਉੱਥੇ ਮੇਰਾ ਕੋਈ ਹੱਕ ਨਹੀਂ ਹੈ ਕਿ ਉੱਥੇ ਜਾ ਕੇ ਮੈਂ ਕਹਾਂ ਤੂੰ ਇੰਜ ਕਰ ਲੈ, ਇੰਜ ਨਾ ਕਰ, ਕਿਉਂਕਿ ਉਸਨੂੰ ਦਿੱਤਾ ਜੇ। ਜੀਵਨ ਕੋ ਦਾਤਾ, ਸਾਰਿਆਂ ਨੂੰ ਦਾਤਾ ਦੇਈ ਜਾ ਰਿਹਾ ਹੈ। ਉਹਨੇ ਮਾਂ ਦਿੱਤੀ, ਆਹ ਧੀ ਦੇ ਦਿੱਤੀ। ਇਹਨੂੰ ਥੋੜਾ ਸਾਈਕੋਲੋਜੀਕਲੀ ਨਾ ਸੈਂਸਿਟਿਵ ਹੋ ਕੇ ਸੋਚਿਓ, ਜਿਸ ਦਿਨ ਮਾਂ ਜਾਂਦੀ ਜੇ ਨਾ ਸੰਸਾਰ ਤੋਂ, ਬੰਦਾ ਆਪਣੀਆਂ ਹੱਥਾਂ ਨਾਲ ਉਸ ਮਾਂ ਦੀ ਡੈਡ ਬਾਡੀ ਨੂੰ ਜਦੋਂ ਅੰਤਮ ਸੰਸਕਾਰ ਦਿਖਾ ਰਿਹਾ ਹੁੰਦਾ ਨਾ, ਜਿਸ ਮਾਂ ਨੇ ਗੋਦੀ ਚ ਬਿਠਾ ਕੇ ਬਾਣੀ ਪੜਾਈ ਹੁੰਦੀ ਜੀ, ਜਿਸ ਮਾਂ ਨੇ ਕੰਘਾ ਕਰਦਿਆਂ ਸਿੰਜਿਆ ਸੀ ਅੰਦਰ ਕੇਸ ਗੁਰੂ ਕੀ ਮੋਹਰ ਹੈ, ਜਦੋਂ ਉਹ ਮਾਂ ਜਾਂਦੀ ਜੇ ਫਿਰ ਦਾ ਖਾਲੀ ਹੋ ਜਾਂਦਾ ਜੇ। ਰੱਬ ਦਾ ਕੈਸਾ ਖੇਲ ਹੈ, ਮੇਰੇ ਵਾਹਿਗੁਰੂ ਨੇ ਉਹ ਖਾਲੀ ਹਿਰਦੇ ਵਿੱਚ ਜਦੋਂ ਧੀ ਦੇ ਦਿੱਤੀ, ਕਹਿ ਦਿੱਤਾ ਹੁਣ ਆਪਣੇ ਧਿਆਨ ਨੂੰ ਇਸ ਦਾਤ ਦੇ ਨਾਲ ਪਰਚੋਂ ਪਾਲਿਆ ਕਰ। ਰੱਖੋ ਵਾਹਿਗੁਰੂ, ਸੱਚ ਹੈ। ਕਦੇ ਕਦੇ ਸੈਂਸਿਟਿਵ ਹੋ ਕੇ ਸੋਚੀਏ ਨਾ, ਬਹੁਤ ਸਾਰੀਆਂ ਮਾਲੀਆਂ ਨਿਸ਼ਾਨੀਆਂ ਧੀ ਚੋਂ ਦਿਸਦੀਆਂ ਹੁੰਦੀਆਂ ਨੇ ਅੱਖ ਵਾਹਿਗੁਰੂ। ਜਦੋਂ ਪਿਤਾ ਜਾਂਦੇ ਜੇ, ਜਿਸ ਪਿਤਾ ਨੇ ਗੋਦੀ ਚ ਬਿਠਾ ਬਿਠਾ ਕੇ ਅਰਥ ਸਿਖਾਏ ਹੁੰਦੇ ਸੀ, ਜਿਸ ਪਿਤਾ ਨੇ ਇਤਨੀ ਮਿਹਨਤ ਕੀਤੀ ਸੀ, ਜਦੋਂ ਉਸ ਪਿਤਾ ਨੂੰ ਅਗਨੀ ਸੰਸਕਾਰ ਦਿਖਾਇਆ ਜਾਂਦਾ, ਹਿਰਦਾ ਲੱਗਦਾ ਖਾਲੀ ਹੋ ਗਿਆ, ਵਾਹਿਗੁਰੂ ਬੇਟੇ ਦੀ ਦਾਤ ਦਿੰਦੇ ਜੇ ਤਾਂ ਕਿ ਹੁਣ ਪਰਚੋਂ ਇੱਧਰ ਪਾ ਲੈ। ਸੱਚ ਇਹ ਹੈ, ਕਦੀ ਸੈਂਸਿਟਿਵ ਹੋ ਕੇ ਸੋਚਣਾ, ਪਿਤਾ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਣੇ ਬੱਚੇ ਚ ਦਿਖਾਈ ਦਿੰਦੀਆਂ ਹੁੰਦੀਆਂ ਨੇ। ਕਦੀ ਲੱਗਦਾ ਧੰਨ ਹੈ ਮੇਰੇ ਵਾਹਿਗੁਰੂ, ਮੇਰੇ ਬੇਟੇ ਦੀਆਂ ਅੱਖਾਂ ਪਿਤਾ ਦੀਆਂ ਅੱਖਾਂ ਵਰਗੀਆਂ ਹੈ, ਕਿਉਂਕਿ ਜੈਨੇਟਿਕ ਵਾਹਿਗੁਰੂ ਨੇ ਉਹ ਸਰੂਪ ਜਿਹੜਾ ਮਿਲਦਾ ਹੈ ਉਹ ਕਾਫੀ ਕੁਛ ਸਾਂਝਾ ਕੀਤਾ ਹੁੰਦਾ ਜੇ। ਕਦੀ ਕਦੀ ਤੇ ਬਾਡੀ ਸਟਰਕਚਰ ਵੀ ਉਹੋ ਜਿਹਾ ਦਿੱਤਾ ਹੁੰਦਾ ਹੈ। ਜੇ ਸਿਧਾਂਤ ਨੂੰ ਪਿਓ ਦਾਦੇ ਜੇ ਵੇਹੇ ਆ ਪੋਤਰਾ ਪ੍ਰਵਾਨ, ਅੱਗੇ ਬਹੁਤ ਨਿਸ਼ਾਨੀਆਂ ਮਿਲਦੀਆਂ ਜੇ, ਉਹ ਇੱਕ ਨੀ ਦੋ ਨੀ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਉਹ ਅਵਿਨਾਸ਼ੀ ਹੈ, ਜੀਵਨ ਕੋ ਦਾਤਾ, ਦਾਤਾਂ ਦੇਣ ਵਾਲਾ ਹੈ। ਤੀਸਰੀ ਕਮਾਲ ਦੀ ਬਾਤ, ਸਿਮਰਤ ਸਭ ਮਲ ਖੋਈ। ਹੱਥਾਂ ਨੂੰ ਮੈਲ ਲੱਗ ਜਾਵੇ ਤੇ ਪਾਣੀ ਨਾਲ ਧੋਤੀ ਜਾ ਸਕਦੀ ਹੈ, ਕੱਪੜੇ ਨੂੰ ਮੈਲ ਲੱਗ ਜਾਵੇ ਤੇ ਸਾਬਣ ਨਾਲ ਧੋਤੀ ਜਾ ਸਕਦੀ ਹੈ, ਪਰ ਜੇ ਮਤ ਨੂੰ ਮੈਲ ਲੱਗ ਜਾਵੇ, ਪਰੀਐ ਹੱਥ ਪੈਰ ਤਨ ਦੇਹ। ਕਦੀ ਸੋਚਣਾ ਤਨ ਤੇ ਦੇਹ ਦੋਨੋਂ ਕਿਉਂ ਲਿਖ ਦਿੱਤੇ ਨੇ ਇੱਥੇ, ਤਨ ਤੇ ਦੇਹ ਦੋਨੋਂ ਕਿਉਂ ਲਿਖ ਦਿੱਤੇ ਨੇ। ਸਤਿਗੁਰਾਂ ਕਮਾਲ ਕਰ ਦਿੱਤੀ, ਵਿਜੀਬਲ ਚੀਜ਼ਾਂ ਦਿੰਦਿਆਂ ਦੇਹ ਸ਼ਬਦ ਲਿਖ ਕੇ ਇਨਵਿਜੀਬਲ ਦਾ ਇਸ਼ਾਰਾ ਦੇ ਦਿੱਤਾ ਹੈ। ਜੇ ਮੈਲ ਬਾਹਰਲੇ ਸਰੀਰ ਨੂੰ ਲੱਗਦੀ ਹੈ, ਮੈਲ ਅੰਦਰਲੀਆਂ ਆਦਤਾਂ ਦੇ ਸਰੀਰ ਨੂੰ ਵੀ ਲੱਗਦੀ ਹੈ। ਸਾਡੀਆਂ ਆਦਤਾਂ ਦਾ ਵੀ ਵੱਖਰਾ ਹੀ ਸਰੀਰ ਹੈ, ਸੁਪਨੇ ਚ ਪਤਾ ਨਹੀਂ ਕਿੱਥੇ ਕਿੱਥੇ ਜਾਇਆ ਹੁੰਦਾ ਹੈ। ਔਰ ਸੱਚ ਇਹ ਹੈ, ਸਰੀਰ ਨਾਲ ਜੁੜਿਆ ਰਹਿੰਦਾ। ਕਦੀ ਪਰਖ ਕੇ ਦੇਖਣਾ, ਬੰਦਾ ਸੁਪਨੇ ਚ ਭੱਜਿਆ ਜਾਂਦਾ, ਸਾਹ ਚੜਿਆ ਹੋਇਆ, ਜਾਗ ਆ ਗਈ ਹੈ, ਸੱਚੀ ਇਸ ਸਰੀਰ ਨੂੰ ਸਾਹ ਚੜਿਆ ਹੁੰਦਾ। ਬੰਦਾ ਭੱਜਿਆ ਜਾ ਰਿਹਾ ਸੁਪਨੇ ਚ, ਉਹਦੇ ਸਰੀਰ ਨੂੰ ਪਸੀਨਾ ਆਇਆ ਹੁੰਦਾ, ਉਹ ਸਰੀਰ ਕਿਤੇ ਹੋਰ ਪਿਆ ਹੁੰਦਾ, ਭੱਜ ਕਿਤੇ ਹੋ ਰਿਹਾ, ਇਹਨੂੰ ਸੂਖਮ ਸਰੀਰ ਕਹਿੰਦੇ ਜੀ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾਂ ਕੈ ਰੰਗ। ਇਹ ਮੈਲ ਆਦਤਾਂ ਦੀ ਮੈਲ ਹੈ। ਸੰਸਾਰ ਅੰਦਰ ਇੱਕ ਸ਼ਬਦ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਧਾਰ, ਸੁਧਾਰ ਇੰਪਰੂਵਮੈਂਟ। ਇਸ ਸ਼ਬਦ ਦੀ ਸਦਾ ਲੋੜ ਸੀ, ਅੱਜ ਵੀ ਹੈ ਔਰ ਰਹੇਗੀ। ਇੰਪਰੂਵਮੈਂਟ ਹਮੇਸ਼ਾ ਕਰਨੀ ਪੈਂਦੀ ਹੈ। ਇੰਪਰੂਵਮੈਂਟ ਤੋਂ ਬਿਨਾਂ ਚੇਂਜਸ ਨਹੀਂ, ਇੰਪਰੂਵਮੈਂਟ ਤੋਂ ਬਿਨਾਂ ਤਰੱਕੀ ਨਹੀਂ, ਇੰਪਰੂਵਮੈਂਟ ਤੋਂ ਬਿਨਾਂ ਸੁੱਖ ਨਹੀਂ। ਗਰੀਬ ਇੰਪਰੂਵਮੈਂਟ ਕਰਦਾ 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 ਆਪਣੀ ਗਰੀਬੀ ਧੋ ਲੈਂਦਾ ਹੈ। ਇੱਕ ਅਨਪੜ੍ਹ ਬੰਦਾ ਇੰਪਰੂਵਮੈਂਟ ਕਰਦਾ 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 ਕਰਦਾ, ਮੈਂ ਆਪਣੀਆਂ ਅੱਖਾਂ ਨਾਲ ਗੁਰਸ਼ਬਦ ਆਸਰੇ ਘੁੰਮਦਿਆਂ ਬਹੁਤ ਸਾਰੇ ਕੋਰੇ ਅਨਪੜ੍ਹ ਇੰਗਲਿਸ਼ ਬੋਲਦੇ ਦੇਖੇ। ਇੰਪਰੂਵਮੈਂਟ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਉਸ ਵਿੱਚ ਤਿੰਨ ਸ਼ਬਦ ਹੁੰਦੇ ਨੇ। ਅੱਜ ਤੱਕ ਉਸਨੇ ਜੋ ਸਿੱਖਿਆ ਉਸ ਵਿੱਚੋਂ ਕੁਝ ਨਾ ਕੁਝ ਬਦਲਣ ਵਾਲਾ ਹੈ। ਆਖੋ ਵਾਹਿਗੁਰੂ, ਇੰਪਰੂਵਮੈਂਟ ਦੇ ਅਰਥ ਹੀ ਹੈ। ਅੱਜ ਜਦੋਂ ਭਜਿਆ ਨਿਭਜਿਆ ਨਿਭਜ ਸਮਾਈ ਨੂੰ ਮੈਂ ਇਸ ਸੜਕ ਦੀ ਡਿਵੈਲਪਮੈਂਟ ਵਿੱਚ ਦੇਖ ਰਿਹਾ ਸੀ, ਪੁਰਾਣੀ ਸੜਕ ਪੁੱਟੀ ਜਾਏਗੀ ਤਾਂ ਤੇ ਪਾਈਪ ਪਏਗਾ, ਪਾਈਪ ਪੈ ਕੇ ਬਜਰੀ ਪੈ ਕੇ ਉੱਪਰ ਦੀ ਦੁਬਾਰੇ ਨਵੀਂ ਬਣੇਗੀ, ਫਿਰ ਹੀ ਤੇ ਇੰਪਰੂਵਮੈਂਟ ਹੋਏਗੀ। ਇੰਪਰੂਵਮੈਂਟ ਪੁਰਾਣੇ ਨੂੰ ਛੇੜੇ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਆਖੋ ਵਾਹਿਗੁਰੂ, ਹੋ ਹੀ ਨਹੀਂ ਸਕਦੀ। ਕਿਹੜੀ ਚੀਜ਼ ਬਦਲਣੀ ਹੁੰਦੀ ਹੈ? ਜਿਹੜੀ ਨੁਕਸਾਨ ਦੇ ਰਹੀ ਹੁੰਦੀ ਹੈ। ਤੇ ਨਵੀਂ ਕਿਹੜੀ ਲਿਆਉਣੀ ਹੁੰਦੀ ਹੈ? ਜਿਹੜੀ ਫਾਇਦੇਮੰਦ ਹੁੰਦੀ ਹੈ। ਇਹ ਇੰਪਰੂਵਮੈਂਟ ਦੇ ਅਸੂਲ ਨੇ। ਜੋ ਅੱਜ ਤੱਕ ਸਿੱਖਿਆ ਹੈ, ਜੋ ਅੱਜ ਤੱਕ ਪੜ੍ਹਿਆ, ਉਹਦੇ ਵਿੱਚੋਂ ਕੁਛ ਹਿੱਸਾ ਤੈਨੂੰ ਅਨਪੜ੍ਹਿਆ ਕਰਨਾ ਪਵੇਗਾ। ਆਖੋ ਵਾਹਿਗੁਰੂ, ਮੈਂ ਪੜ੍ਹਿਆ ਸੀ ਜੈਸੇ ਕੋ ਤੈਸਾ ਮੈਂ ਤੇ ਐਸਾ ਵੀ ਪੜਿਆ, ਪਤਾ ਨੀ ਅਸੀਂ ਕਿੱਦਾਂ ਜੋੜ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਭੇਜਿਆ ਤੇ ਸ਼ਬਦ ਇਹ ਕਦੀ ਨੀ ਵਰਤਣਾ ਚਾਹੀਏ ਕਿ ਬਦਲਾ ਲੈਣ ਲਈ ਭੇਜਿਆ। ਮੈਂ ਬੇਨਤੀ ਕਰਾਂ, ਬਦਲਾ ਲੈਣਾ ਗੁਰਮਤ ਦਾ ਅਸੂਲ ਮੇਰੇ ਗੁਰੂ ਦੇ ਹਿੱਸੇ ਆਇਆ ਹੀ ਨੀ। ਮੇਰੇ ਗੁਰੂ ਸਾਹਿਬ ਅਗਰ ਚਾਹੁੰਦੇ ਤੇ ਬੜੇ ਮੌਕੇ ਆਏ ਸਨ ਜਦੋਂ ਬਹਾਦਰ ਸ਼ਾਹ ਸਿੰਘਾਸਨ ਤੇ ਬਿਠਾ ਰਿਹਾ ਸੀ, ਜਦੋਂ ਲੱਖੀ ਜੰਗਲ ਖਾਲਸਾ ਇਕੱਤਰ ਹੋ ਗਿਆ ਸੀ, ਪਰ ਮੈਂ ਦੁਨੀਆਂ ਤੋਂ ਪੜਿਆ ਸੀ ਬਦਲਾ ਜੈਸੇ ਕੋ ਤੈਸਾ, ਪਰ ਗੁਰਬਾਣੀ ਨੇ ਜੋ ਪੜਾਇਆ ਨਾ ਉਸ ਪੜੇ ਹੋਏ ਨੂੰ ਅਨਪੜਿਆ ਕਰਨਾ ਪਿਆ। ਆਖੋ ਵਾਹਿਗੁਰੂ ਲਰਨਡ ਅਨਲਰਨਡ ਰੀਲਰਨ, ਫਿਰ ਨਵਾਂ ਸਿੱਖਣਾ ਪੈਂਦਾ। ਜੇ ਮੈਂ ਤੇ ਇਹ ਪੜਿਆ ਸੀ ਦੇਖ ਦੇਖ ਕੇ ਸੁਣ ਸੁਣ ਕੇ ਜ਼ਿੰਦਗੀ ਚ ਹੰਢਾ ਕੇ, ਉਹ ਕੀ ਪੜਿਆ ਸੀ ਕਿ ਜਦੋਂ ਵੀ ਕੋਈ ਮਾੜੀ ਮੋਟੀ ਗਲਤੀ ਹੁੰਦੀ ਸੀ ਮਾਂ ਮੈਨੂੰ ਝਿੜਕ ਦਿੰਦੀ ਸੀ, ਪਿਤਾ ਮੈਨੂੰ ਝਿੜਕ ਦਿੰਦੇ ਸਨ। ਠੀਕ ਹੈ, ਅੱਜ ਜ਼ਮਾਨਾ ਬਦਲ ਗਿਆ, ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਸਾਡੇ ਤੇ ਬਜ਼ੁਰਗ ਥੱਪੜ ਵੀ ਲਾ ਜਾਂਦੇ ਸਨ। ਉਹੀ ਫਾਰਮੂਲਾ ਆਪਣੀ ਜ਼ਿੰਦਗੀ ਚ ਅਡੈਪਟ ਕਰ ਲਿਆ, ਉਹ ਸਾਨੂੰ ਝਿੜਕਦੇ ਸਨ, ਅਸੀਂ ਉਹ ਸਿੱਖ ਕੇ ਬੱਚਿਆਂ ਨੂੰ ਝਿੜਕਣਾ ਸ਼ੁਰੂ ਕੀਤਾ। ਅੱਜ ਪਤਾ ਲੱਗਿਆ ਉਹ ਗੁੱਸੇ ਹੋ ਕੇ ਝਿੜਕ ਝਿੜਕ ਕੇ ਆਪਣੇ ਆਪ ਨੂੰ ਬਲੱਡ ਪ੍ਰੈਸ਼ਰ ਲਈ ਹੀ ਬਿਮਾਰੀ ਲਾਈ ਹੈ ਔਰ ਨਥਿੰਗ ਐਲਸ। ਇਹ ਸ਼ੋਰਟ ਟੈਂਪਰ ਦੀ ਆਦਤ ਨੇ ਸਰੀਰ ਅੰਦਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਪੈਦਾ ਕਰ ਦਿੱਤੀ, ਜਵਾਨੀ ਚ ਤੇ ਪਤਾ ਨਾ ਲੱਗਿਆ। ਜਦੋਂ 40-45 ਸਾਲ ਦੀ ਉਮਰ ਲੰਘਦੀ ਜੇ ਫਿਰ ਪਤਾ ਲੱਗਦਾ। ਮੈਂ ਨਾ ਹੁਣ ਤੇ ਡਾਕਟਰ ਵੀ ਕਹਿੰਦਾ ਏ ਤੂੰ ਗੁੱਸੇ ਨਾ ਹੋਇਆ ਕਰ, ਆਖੋ ਵਾਹਿਗੁਰੂ ਗੁੱਸੇ ਨਾ ਹੋਇਆ ਕਰ। ਡਾਕਟਰ ਅੱਜ ਕਹਿੰਦਾ ਜੇ ਮੇਰਾ ਵੈਦ ਗੁਰੂ ਗੋਬਿੰਦਾ, ਉਹ ਤੇ ਬਚਪਨ ਤੋਂ ਹੀ ਕਹਿੰਦੇ ਜੇ ਜਿਉਣਾ ਕਿਵੇਂ ਜੀ। ਜਿਹੜੀਆਂ ਆਦਤਾਂ ਸਾਨੂੰ ਦੁਖੀ ਕਰ ਰਹੀਆਂ ਨੇ ਉਹ ਆਦਤਾਂ ਮਤ ਨੂੰ ਲੱਗੀ ਹੋਈ ਮੈਲ ਹੈ। ਆਖੋ ਵਾਹਿਗੁਰੂ ਅੱਜ ਸਮੁੱਚੀ ਕੌਮ ਨੂੰ ਏਕਤਾ ਨਾ ਹੋਣ ਦੀ ਆਦਤ, ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਆਦਤ, ਇੱਕ ਦੂਸਰੇ ਤੇ ਬੇਵਿਸ਼ਵਾਸੀਆਂ ਦੀ ਆਦਤ, ਇੱਥੇ ਮੇਰਾ ਕੌਮ ਇਸ਼ਾਰਾ ਹੈ ਮਨੁੱਖਤਾ ਸਮੁੱਚੀ ਦੁਨੀਆਂ ਨੂੰ, ਇਹ ਚੀਜ਼ ਅੱਜ ਦੁਖੀ ਕਰ ਰਹੀ ਹੈ। ਆਖੋ ਵਾਹਿਗੁਰੂ ਦੁਖੀ ਕਰ ਰਹੀ ਹੈ, ਚਾਹੇ ਉਹ ਦੋ ਦੇਸ਼ਾਂ ਦੇ ਵਿੱਚ ਹੋਵੇ, ਚਾਹੇ ਦੋ ਕੌਮਾਂ ਦੇ ਵਿੱਚ ਹੋਵੇ, ਚਾਹੇ ਦੋ ਭਰਾਵਾਂ ਦੇ ਵਿੱਚ ਹੋਵੇ ਤੇ ਚਾਹੇ ਦੋ ਗੁਆਂਢੀਆਂ ਦੇ ਵਿੱਚ ਹੋਵੇ। ਇਹ ਆਦਤ ਮੈਲ ਹੈ, ਇਸ ਨੇ ਸਾਰਾ ਸਮਾਜ ਮੈਲਾ ਕਰ ਦਿੱਤਾ ਹੈ, ਇਸ ਨੇ ਸਾਰੀ ਦੁਨੀਆਂ ਦਾ ਮਾਹੌਲ ਮੈਲਾ ਕਰ ਦਿੱਤਾ ਹੈ। ਇਹ ਮੈਲ ਮੇਰੇ ਗੁਰੂ ਦੇ ਘਰ ਵਿੱਚ ਵੀ ਪਿਰਥੀ ਚੰਦ ਦੇ ਹਿਰਦੇ ਵਿੱਚੋਂ ਦੀ ਉਪਜ ਕੇ ਆਈ ਸੀ। ਇਹ ਮੈਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿੱਚ ਵੀ ਧੀਰ ਮਲ ਦੇ ਸੋਚ ਵਿੱਚੋਂ ਉਬਲ ਕੇ ਸਾਹਮਣੇ ਆਈ ਸੀ। ਇਸ ਮੈਲੀ ਮਨ ਵਾਲੇ ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰ ਨੂੰ ਸਾਹਿਬਜ਼ਾਦੇ ਨੂੰ 4 ਵਾਰੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਲੱਖ ਛਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪਤਾ ਲੱਗ ਗਿਆ ਸੀ। ਇੱਕ ਹੁੰਦੀ ਹੈ ਬਦਲਾ ਲੈਣ ਦੀ ਨਫ਼ਰਤ ਦੀ ਮੈਲ, ਪਰ ਗੁਆਂਢੀ ਨੂੰ ਪਤਾ ਨਹੀਂ ਲੱਗਣ ਦਿੱਤਾ, ਉਹਦਾ ਨੁਕਸਾਨ ਕਰ ਦਿੱਤਾ। ਇੱਕ ਇਹ ਹੈ ਨੁਕਸਾਨ ਵੀ ਭਰਾ ਦਾ ਕੀਤਾ, ਪਤਾ ਵੀ ਲੱਗ ਗਿਆ। ਆਖੋ ਵਾਹਿਗੁਰੂ ਇਸੇ ਮੈਲ ਨੇ ਧੀਰ ਮੱਲ ਆਪਣੇ ਸ਼ੀਹੇ ਮਸੰਦ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਰਾਈਫਲ ਦਾ ਵਾਰ ਕਰਵਾ ਦਿੱਤਾ ਹੈ। ਇਸੇ ਮੈਲ ਨੇ ਭਾਈ ਦਾਤੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰਦੇ ਜੇ। ਹੁਣ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤਿੰਨੋਂ ਗੁਰੂ ਸਾਹਿਬਾਨਾਂ ਨੇ ਜੈਸੇ ਕੋ ਤੈਸਾ ਵਾਲਾ ਮਾਹੌਲ ਨਹੀਂ ਦਿਖਾਇਆ, ਕਮਾਲ ਕਰ ਦਿੱਤੀ। ਅੱਗ ਨੂੰ ਅੱਗ ਨਾਲ ਨਹੀਂ ਬੁਝਾਇਆ ਜਾਂਦਾ, ਪਾਣੀ ਨਾਲ ਬੁਝਾਇਆ ਜਾਂਦਾ ਹੈ। ਤਪਦੀ ਹੋਈ ਨਫ਼ਰਤ ਨੂੰ ਤਿੰਨੋਂ ਗੁਰੂ ਸਾਹਿਬਾਨਾਂ ਨੇ ਪਿਆਰ ਦੀ ਠੰਡਕ ਨਾਲ ਬੁਝਾ ਦਿੱਤਾ ਸੀ। ਕਦੋਂ? ਜਦੋਂ ਪਿਰਥੀ ਚੰਦ ਅਖੀਰਲੇ ਸਮਿਆਂ ਤੇ ਭੁੱਖਾ ਮਰ ਰਿਹਾ, ਕੋਈ ਨਹੀਂ ਜਾ ਰਿਹਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਬਾਬਾ ਬੁੱਢਾ ਜੀ ਆ ਰਸਦਾਂ ਗੁਰੂ ਕੇ ਖਜ਼ਾਨੇ ਚੋਂ ਕੁਛ ਦੱਸਦਾ, ਪਿਰਥੀ ਚੰਦ ਦੇ ਘਰ ਭੇਜ ਦਿਆ ਕਰੋ, ਆਖਰ ਭਰਾ ਆਇਆ। ਆਖੋ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸ਼ੀਹੇ ਵਾਹਿਗੁਰੂ ਭਾਈ ਮੱਖਣ ਸ਼ਾਹ ਲਬਾਣੇ ਨੂੰ ਕਹਿੰਦੇ ਨੇ ਭਾਈ ਮੱਖਣ ਸ਼ਾਹ ਇਹਦਾ ਸਮਾਨ ਸਾਰਾ ਵਾਪਸ ਦੇ ਆ, ਫਿਰ ਵੀ ਸ਼ਰੀਕੇ ਵਿੱਚ ਵਾਖੋ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਮਾਤਾ ਖੀਵੀ ਜੀ ਦਾਤੂ ਨੂੰ ਸਮਝਾ ਕੇ ਚੰਦਰਿਆ ਇਹ ਕੀ ਕਰਕੇ ਆਇਆ ਜੀ, ਤੂੰ ਸੋਚਿਆ ਤੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਦਿੱਤੀ ਹੋਵੇ ਗੁਰਗੱਦੀ, ਉਹ ਹੁਣ ਬ੍ਰਹਮੰਡਾਂ ਦੇ ਮਾਲਕ, ਤੂੰ ਬੇਅਦਬੀ ਕਰਕੇ ਆਇਆ। ਮਾਤਾ ਖੀਵੀ ਜੀ ਵਾਪਸ ਲੈ ਆਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖੜੇ ਹੋ ਕੇ ਹੱਥ ਜੋੜ ਕੇ ਕਹਿੰਦੇ, ਮਾਂ ਜੀ ਤੁਸੀਂ ਕਾਹਨੂੰ ਖੇਚਲ ਕੀਤੀ, ਮੈਂ ਚੱਲ ਕੇ ਆ ਜਾਂਦਾ। ਮਾਤਾ ਖੀਵੀ ਜੀ ਕਹਿਣ ਲੱਗੇ, ਸਤਿਗੁਰੂ ਜੀ ਉਹ ਮੁਆਫ਼ੀ ਮੰਗਣ ਆਏ ਹਨ। ਧਿਆਨ ਦੇਣਾ ਸਤਿਗੁਰੂ ਜੀ ਉਹ ਸ਼ਬਦ, ਦੇਖਿਆ ਜਾਵੇ ਤੇ ਕੁੜਮ ਲੱਗਦੇ ਸਨ ਰਿਸ਼ਤੇ ਚੋਂ। ਸਤਿਗੁਰੂ ਜੀ ਉਹ ਮੁਆਫ਼ੀ ਮੰਗਣ ਆਏ ਹਾਂ, ਇਹਦੇ ਅਣਜਾਣ ਮਨ ਨੇ ਗਲਤੀ ਕੀਤੀ ਹੈ। ਸਤਿਗੁਰੂ ਕਹਿਣ ਲੱਗੇ, ਮਾਂ ਜੀ ਕੋਈ ਗੱਲ ਨਹੀਂ, ਫਿਰ ਵੀ ਮੇਰੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਬੇਟਾ ਆ, ਆਖੋ ਵਾਹਿਗੁਰੂ। ਸੱਚ ਹੈ, ਅੱਗ ਨੂੰ ਅੱਗ ਨਾਲ ਨਹੀਂ ਪਾਣੀ ਨਾਲ ਬੁਝਾਇਆ ਜਾਂਦਾ ਹੈ। ਅੱਗ ਨੂੰ ਅੱਗ ਨਾਲ ਬੁਝਾਉਣ ਦੀਆਂ ਆਦਤਾਂ ਮੈਲ ਹੈ, ਗੁੱਸੇ ਨੂੰ ਗੁੱਸੇ ਨਾਲ ਕੰਟਰੋਲ ਕਰਨ ਦੀ ਆਦਤ ਮੈਲ ਹੈ, ਨਫ਼ਰਤ ਨੂੰ ਬਦਲਾ ਲੈਣ ਦੀ ਭਾਵਨਾ ਨਾਲ ਮਿਟਾਉਣ ਦੀ ਆਦਤ ਮੈਲ ਹੈ। ਇੱਕ ਨੀ, ਦੋ ਨੀ, ਅਣਗਿਣਤ ਕਿਸਮ ਦੀਆਂ ਆਦਤਾਂ ਸਾਡੀ ਮਤ ਨੂੰ ਮੈਲਾ ਕਰ ਰਹੀਆਂ ਨੇ। ਸਤਿਗੁਰੂ ਕਹਿੰਦੇ, ਤੀਸਰੀ ਨਿਸ਼ਾਨੀ ਹੈ ਜੋ ਵਾਹਿਗੁਰੂ ਜੀ ਦੀ ਜੋਤ ਤੇਰੇ ਅੰਦਰ ਹੈ ਪਿਆਰਿਆ, ਤੂੰ ਹਰ ਵਕਤ ਉਹਦੀ ਯਾਦ ਬਣਾ ਕੇ ਰੱਖ, ਇਸ ਅਹਿਸਾਸ ਵਿੱਚ ਜਿਉਂ ਕਿ ਸਭ ਕੁਛ ਵਾਹਿਗੁਰੂ ਨੇ ਦਿੱਤਾ ਹੈ, ਉਹਦੇ ਗੁਣਾਂ ਵਾਲਾ ਜੀਵਨ ਜਿਉਂ ਕਿ ਉਹਦੇ ਸ਼ੁਕਰਾਨੇ ਵਿੱਚ ਜਿਉਂ ਕੇ ਦੇਖ, ਉਹ ਮਤ ਦੀ ਮੈਲ ਵਾਲੀਆਂ ਆਦਤਾਂ ਨੂੰ ਵੀ ਬਦਲਣ ਦੀ ਸ਼ਕਤੀ ਹੈ ਵਾਹਿਗੁਰੂ ਜੀ ਕੋਲ। ਚਾਹੋ ਜਗਾ ਰਹੇ ਨੇ ਕਿ ਮਨ ਕਿਵੇਂ ਉਸ ਆਸਰੇ ਵੱਲ ਜਾਏਗਾ। ਹੁਣ ਅਗਲੀ ਗੱਲ, ਗੁਣ ਨਿਧਾਨ ਭਗਤਨ ਕੋ ਬਰਤਨ ਵਿਰਲਾ ਪਾਵੇ ਕੋਈ। ਆਮ ਮਨੁੱਖ ਵਾਹਿਗੁਰੂ ਤੋਂ ਮੰਗਦੇ ਨੇ, ਮਨ ਦੀਆਂ ਆਦਤਾਂ ਬਦਲਣ ਨੂੰ ਤਿਆਰ ਨਹੀਂ। ਆਖੋ ਵਾਹਿਗੁਰੂ ਮੰਗਦੇ ਨੇ, ਉਹਨਾਂ ਆਦਤਾਂ ਕਰਕੇ ਦੁਖੀ ਵੀ ਹੋਈ ਜਾ ਰਹੇ ਨੇ, ਮੰਨਣ ਨੂੰ ਤਿਆਰ ਨਹੀਂ, ਵਿਰਲੇ ਨੇ। ਕੌਣ? ਜਿਹੜੇ ਡਿਵੋਟੀ ਨੇ, ਸਰੈਂਡਰ ਨੇ, ਫੁੱਲੀ ਸਰੈਂਡਰ ਵਾਹਿਗੁਰੂ ਜੀ ਨੂੰ, ਰਿਲਾਈਜ਼ਡ ਹੈ ਮੇਰੇ ਕੋਲ ਆਪਣਾ ਹੈ ਹੀ ਕੁਛ ਨਹੀਂ, ਸਭ ਵਾਹਿਗੁਰੂ ਦਾ ਦਿੱਤਾ ਹੈ। ਬਰਤਨ ਹੁੰਦਾ ਹੈ ਵਰਤੋਂ ਵਿਵਹਾਰ, ਇੱਥੇ ਇੱਕ ਗੱਲ ਨੋਟ ਕਰਿਓ, ਵਾਹਿਗੁਰੂ ਨਾਲ ਵਰਤੋਂ ਵਿਵਹਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੌਖਾ ਹੀ ਸਿਖਾ ਦਿੱਤਾ ਹੈ। ਘਰ ਉਹੀ ਹੈ, ਬੈੱਡ ਉਹੀ ਹੈ, ਕੱਪ ਬੋਰਡ ਉਹੀ ਹੈ, ਸ਼ੀਸ਼ੇ ਉਹੀ ਨੇ ਜਿਹੜੇ ਨਿੱਤ ਵਰਤ ਰਹੇ ਹਾਂ। ਬਸ ਸਿਰਫ ਵਰਤਦਿਆਂ ਅਹਿਸਾਸ ਚੇਂਜ ਕਰ ਲੈਣਾ ਹੈ ਕਿ ਬੈੱਡ ਮੇਰਾ ਨਹੀਂ ਹੈ, ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਬੈੱਡ ਤੇ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਤੋਂ ਬਿਨਾਂ ਸੌਵਾਂਗਾ, ਵਾਹਿਗੁਰੂ ਨੂੰ ਕੀ ਜਵਾਬ ਦੇਵਾਂਗਾ? ਆਖੋ ਵਾਹਿਗੁਰੂ ਜੀ, ਮੇਰੇ ਕੋਲ ਟਾਈਮ ਨਹੀਂ ਨਿਤਨੇਮ ਕਰਨ ਦਾ ਜੀ, ਮੈਂ ਬਿਜ਼ੀ ਬਹੁਤ ਹਾਂ। ਮੇਰੇ ਗੁਰੂ ਨੇ ਸਾਰੇ ਐਕਸਕਿਊਜ਼ ਬੰਦ ਕਰ ਦਿੱਤੇ, ਇਹ ਕਹਿ ਕੇ ਕਿ ਸੋਹਿਲਾ ਸਾਹਿਬ ਦੀ ਬਾਣੀ ਸੌਣ ਲੱਗਿਆ ਪੜ੍ਹਨੀ ਹੈ। ਹੁਣ ਕਿਹੜਾ ਐਕਸਕਿਊਜ਼ ਹੈ ਤੇਰੇ ਕੋਲ? ਸੌਣ ਵੇਲੇ ਤੇਰੇ ਕੋਲ ਕਿਹੜਾ ਬਿਜ਼ੀ ਹੈ ਤੂੰ? ਫਿਰ ਬਾਣੀ ਵੀ 5 ਮਿੰਟਾਂ ਦੀ ਦੇ ਦਿੱਤੀ, ਜੇ 5 ਮਿੰਟ ਦੀ ਸੋਹਿਲਾ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾ ਰਹੀ, ਐਕਸਕਿਊਜ਼ ਨਾ ਲੱਭ ਲੱਭ, ਅੰਦਰੋਂ ਪਿਆਰ ਦਾ ਲੈਵਲ ਡਾਊਨ ਹੋ ਚੁੱਕਿਆ। ਆਖੋ ਵਾਹਿਗੁਰੂ, ਸ਼ਰਧਾ ਦਾ ਲੈਵਲ ਡਾਊਨ ਹੋ ਚੁੱਕਿਆ। ਇੰਨਾ ਲੇਜ਼ੀ, ਜਿਸ ਵਾਹਿਗੁਰੂ ਤੋਂ ਸਾਰੀਆਂ ਦਾਤਾਂ ਲਈਆਂ, ਉਸ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਸੌਣ ਲੱਗੇ ਵੀ 4 ਮਿੰਟ ਨਹੀਂ ਕੱਢ ਸਕਿਆ? ਗੁਰੂ ਰਹਿਮਤ ਕਰਨ, ਜਿਨ੍ਹਾਂ ਨੇ ਇਹ ਵਰਤੋਂ ਵਿਵਹਾਰ ਪਾ ਲਿਆ ਵਾਹਿਗੁਰੂ ਨਾਲ, ਵਾਹਿਗੁਰੂ ਜੀ ਤੇਰੇ ਦਿੱਤੇ ਹੋਏ ਬੈੱਡ ਤੇ ਸੌ ਰਹੇ ਹਾਂ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ। ਆਪਾਂ ਇੱਥੇ ਬੈਠਦੇ ਹਾਂ, ਨੋਟ ਕਰਿਓ, ਗੁਰੂ ਦੇ ਵਿਛੇ ਹੋਏ ਮੈਟ, ਆ ਗੁਰੂ ਸਾਹਿਬ ਦੇ ਮੈਟ ਵਿਛੇ ਹੋਏ ਨੇ, ਸਟੇਜ ਗੁਰੂ ਸਾਹਿਬ ਦੀ ਹੈ, ਤਾਬਿਆ ਗੁਰੂ ਸਾਹਿਬ ਦੀ ਹੈ, ਨੀਚੇ ਲੰਗਰ ਹਾਲ ਚ ਮੈਟ ਵਿਛੇ ਹੁੰਦੇ ਨੇ। ਅਸੀਂ ਸਾਈਕੋਲੋਜੀਕਲੀ ਵੀ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਹਾਂ, ਕਿਉਂਕਿ ਗੁਰੂ ਸਾਹਿਬ ਦੇ ਨੇ। ਇਹ ਮਾਇੰਡ ਪ੍ਰੈਕਟਿਸ ਸੀ, ਤੇਰੇ ਦਿਮਾਗ ਤੇ ਤੇਰੇ ਮਨ ਤੇ ਇਤਨੀ ਗੱਲ ਚੜ ਜਾਵੇ, ਇਹ ਮੈਟ ਵੀ ਗੁਰੂ ਦੇ ਨੇ, ਲੰਗਰ ਹਾਲ ਦੇ ਤੱਪੜ ਵੀ ਗੁਰੂ ਦੇ ਨੇ, ਤੇਰੇ ਆਪਣੇ ਘਰ ਦੀ ਸੇਜ ਦੀ ਚਾਦਰ ਵੀ ਗੁਰੂ ਦੀ ਹੈ। ਵਾਹਿਗੁਰੂ, ਜੇ ਪ੍ਰਸਾਦ ਸੁਖ ਸੇਜ ਸੋਈ ਜਾਏ। ਇੱਥੇ ਰੁਮਾਲੇ ਤੁਸੀਂ ਦੇਖੋਗੇ, ਸਟੇਜ ਤੋਂ ਜਿਹੜਾ ਵੀ ਉਤਰਦਾ ਹੈ ਚਾਦਰ ਠੀਕ ਕਰ ਜਾਂਦਾ ਹੈ, ਜੇ ਨਹੀਂ ਹੋਈ ਤਾਂ ਜਿਹੜਾ ਬੈਠਦਾ ਹੈ ਉਹ ਚਾਦਰ ਠੀਕ ਕਰ ਜਾਂਦਾ ਹੈ। ਗੁਰੂ ਸਾਹਿਬ ਦਾ ਰੁਮਾਲਾ ਇੱਧਰ ਉੱਧਰ ਹੋ ਜਾਵੇ ਤੇ ਬੰਦਾ ਉਹਦੀ ਠੀਕ ਕਰ ਦੇਵੇਗਾ, ਕਿਉਂਕਿ ਗੁਰੂ ਦੇ ਕੱਪੜੇ ਨੇ ਤੇ ਜਿਹੜੇ ਸਾਡੀ ਅਲਮਾਰੀ ਚ ਪਏ ਨੇ ਉਹ ਵੀ ਵਾਹਿਗੁਰੂ ਦੇ ਨੇ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਤੇ ਸਹ ਤਿਆਗ ਕਤ ਅਵਰ ਲਭਾਵੈ। ਜੇ ਫਿਰ ਵਾਹਿਗੁਰੂ ਦਾ ਦਿੱਤਾ ਸਾਰੇ ਵਰਤ ਰਹੇ ਹਾਂ, ਫਿਰ ਜਿਹਦਾ ਦਿੱਤਾ ਵਰਤੀਏ ਨਾ ਕੁਛ ਜਿੰਮੇਵਾਰੀਆਂ ਵੀ ਹੁੰਦੀਆਂ ਨੇ। ਆਖੋ ਵਾਹਿਗੁਰੂ ਜਿੰਮੇਵਾਰੀ ਇਹੀ ਹੁੰਦੀ ਹੈ ਕਿ ਉਹਦੀ ਭਾਵਨਾ ਦੇ ਉਲਟ ਨਾ ਕੁਛ ਕਰ ਬੈਠੀਏ। ਫੋਰ ਐਗਜ਼ਾਮਪਲ, ਤੁਹਾਡੇ ਕੋਲੇ ਮੋਬਾਈਲ ਫੋਨ ਹੈ, ਤੁਹਾਡੇ ਕੋਲੇ ਲੈਪਟਾਪ ਹੈ, ਤੁਹਾਡੇ ਕੋਲੇ ਆਪਣੀ ਕਾਰ ਹੈ, ਜਦੋਂ ਤੁਹਾਡਾ ਮਨ ਆਇਆ ਤੁਸੀਂ ਉਹਨੂੰ ਸੇਲ ਕਰ ਦਿਓਗੇ, ਮੈਨੂੰ ਨਹੀਂ ਪਸੰਦ, ਘਾਟੇ ਚ ਜਾਂਦੀ ਹੈ, ਵੇਚ ਦਿਓ। ਇਹ 10,000 ਦਾ ਮੋਬਾਈਲ ਲਿਆ ਸੀ, 4,000 ਚ ਵੇਚ ਦਿਓ, ਕੋਈ ਗੱਲ ਨਹੀਂ, ਦੇ ਦਿਓ, ਨਹੀਂ ਮੈਨੂੰ ਪਸੰਦ ਹੋਣ, ਮੈਂ ਹੋਰ ਲੈਣਾ। ਲੈਪਟਾਪ ਮੈਨੂੰ ਨਹੀਂ ਪਸੰਦ, ਦੇ ਦਿਓ 10,000 ਚ ਦੇ ਦਿਓ, ਇਹ ਕਾਰ ਦੇ ਦਿਓ। ਪਰ ਜਦੋਂ ਭੂਆ ਨੇ ਗਿਫਟ ਕੀਤੀ ਹੋਏਗੀ ਨਾ, ਫਿਰ ਵੇਚਣ ਤੋਂ ਪਹਿਲਾਂ ਸੋਚੇਗਾ ਜੇ ਮੈਂ ਵੇਚ ਦਿੱਤੀ ਭੂਆ ਕੀ ਕਹੇਗੀ। ਆਖੋ ਵਾਹਿਗੁਰੂ, ਸੱਚ ਜਾਣਿਓ ਕਿਸੇ ਦੀ ਗਿਫਟ ਬੰਦਾ ਟੁੱਟੀ ਹੋਈ ਵੀ ਸਾਰੀ ਜ਼ਿੰਦਗੀ ਸੰਭਾਲਦਾ ਏ। ਮੈਂ ਮਲੇਸ਼ੀਆ ਇੱਕ ਘਰ ਦੇ ਵਿੱਚ ਪੱਖੀ ਦੇਖੀ, ਪੱਖੀ ਬੜਾ ਮਨ ਖੁਸ਼ ਹੋਇਆ, ਮਨਾ ਆ ਹੱਥ ਵਾਲੀਆਂ ਪੱਖੀਆਂ ਤੇ ਪੰਜਾਬ ਚੋਂ ਵੀ ਉੱਡਦੀਆਂ ਜਾ ਰਹੀਆਂ ਨੇ, ਤੁਸੀਂ ਮਲੇਸ਼ੀਆ ਸੰਭਾਲੀ ਬੈਠੇ ਹੋ। ਕਹਿਣ ਲੱਗੇ ਭਾਈ ਸਾਹਿਬ ਜੀ, ਮੇਰੀ ਘਰਵਾਲੀ ਦੀ ਦਾਦੀ ਦੀ ਹੈ। ਆਖੋ ਵਾਹਿਗੁਰੂ, ਸੱਚ ਹੈ, ਸਾਡੇ ਘਰਾਂ ਵਿੱਚ ਵੀ ਕੁਛ ਨਾ ਕੁਛ ਦਾਦੀ ਮਾਂ ਦਾ ਦਿੱਤਾ ਹੋਏਗਾ, ਕੁਛ ਮਾਂ ਵੀ ਜਾਂਦਿਆਂ ਜਾਂਦਿਆਂ ਦੇ ਜਾਂਦੀ ਜੀ। ਆਖੋ ਵਾਹਿਗੁਰੂ, ਮਾਂ ਦੇ ਜਾਂਦੀ ਜੀ। ਉਹ ਮਰਨ ਤੋਂ ਇੱਕ ਹਫ਼ਤਾ ਪਹਿਲਾਂ ਕਹਿੰਦੀ, ਪੁੱਤ ਮੈਂ ਇੱਕ ਕੰਘਾ ਵਰਤਦੀ ਸੀ, ਉਹਦਾ ਇੱਕ ਦੰਦਾ ਟੁੱਟ ਗਿਆ ਸੀ, ਉਸ ਤੋਂ ਬਾਅਦ ਮੈਂ ਦੂਸਰਾ ਕੰਘਾ ਵਰਤਣਾ ਸ਼ੁਰੂ ਕੀਤਾ। ਪੁੱਤ ਟੁੱਟੇ ਹੋਏ ਕੰਘੇ ਵਾਲੀ ਮੇਰੀ ਨਿਸ਼ਾਨੀ ਰੱਖ ਲਈ, ਅੱਜ ਤੱਕ ਅੱਖਾਂ ਚੋਂ ਹੰਝੂ ਕਢਾਉਂਦੀ ਜੇ ਨਿਸ਼ਾਨੀ, ਕਿਉਂਕਿ ਕਿਸੇ ਨੇ ਦਿੱਤੀ ਜੇ, ਪਿਆਰ ਵਿੱਚ ਦਿੱਤੀ ਜੇ। ਜਿਹੜੀਆਂ ਨਿਸ਼ਾਨੀਆਂ ਮੇਰੇ ਵਾਹਿਗੁਰੂ ਨੇ ਪਿਆਰ ਵਿੱਚ ਦਿੱਤੀਆਂ ਨੇ, ਜੇ ਅਹਿਸਾਸ ਵਿੱਚ ਵਰਤੀਆਂ ਜਾਣ, ਉਹਨੂੰ ਕਹਿੰਦੇ ਨੇ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ। ਜਿਹੜੀਆਂ ਵਿਜੀਬਲ ਪ੍ਰੋਡਕਟਸ ਨੇ ਦਿਖਾਈ ਦੇਣ ਵਾਲੇ, ਜੇ ਉਹਨਾਂ ਨੂੰ ਸਮਝੇਗਾ ਵਾਹਿਗੁਰੂ ਦੇ ਨੇ, ਅੰਦਰ ਇਨਵਿਜੀਬਲ ਖਜ਼ਾਨਾ ਵੀ ਪਿਆ, ਉਹ ਗੁਣ ਨੇ, ਅੰਦਰ ਸ਼ੁਕਰਾਨੇ ਦਾ ਖਜ਼ਾਨਾ ਪਿਆ ਹੈ, ਨਿਮਰਤਾ ਦਾ ਖਜ਼ਾਨਾ ਪਿਆ ਹੈ। ਉਹਨਾਂ ਖਜ਼ਾਨਿਆਂ ਨੂੰ ਵਰਤਣ ਵਾਲੇ ਵਿਰਲੇ ਦੇ ਅਰਥ ਨੇ ਕਿ ਬੜੀ ਵੈਲਿਊ ਹੈ ਇਹਦੀ, ਅਸੀਂ ਵੀ ਉਹਨਾਂ ਵਿਰਲਿਆਂ ਚ ਆਉਣਾ। ਆਖੋ ਵਾਹਿਗੁਰੂ, ਦੇਖਿਓ ਕਿਤੇ ਜਦੋਂ ਕਹਿੰਦੇ ਨੇ ਨਾ ਵੀ ਇਸ ਤਰ੍ਹਾਂ ਦੇ ਲੋਕ ਜਿਹੜੇ ਤਰੱਕੀ ਕਰਦੇ ਨੇ, ਅਮੀਰ ਬਣਦੇ ਨੇ, ਉਹ ਤੇ ਜੀ 3% ਹੀ ਹੁੰਦੇ ਨੇ, ਤੇ ਪਹਿਲਾਂ ਹੀ ਨਹੀਂ ਕਹਿਣਾ ਮੈਂ ਤੇ 97% ਚ ਹਾਂ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਮੈਂ 3% ਚ ਆਉਣਾ, 97 ਵਾਲਿਆਂ ਚ ਨਹੀਂ। ਗੁਰਸਿੱਖਾ, ਤੂੰ ਉਹਨਾਂ ਵਿਰਲਿਆਂ ਦੀ ਲਿਸਟ ਵਿੱਚ ਆਉਣਾ, ਉਹਨਾਂ ਦੀ ਨਹੀਂ ਕੀਤੀ, ਝੱਖ ਝੱਖ ਜਾਏ ਜੀਓ। ਇਹ ਤਰੀਕਾ ਦੱਸ ਕੇ ਸੈਂਟਰਲ ਆਈਡੀਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਪਾਲਣਾ ਕਰਨ ਵਾਲੇ ਵਾਹਿਗੁਰੂ ਜੀ, ਉਸ ਵਾਹਿਗੁਰੂ ਨੂੰ ਇਹ ਮਨਾ ਜਪਿਆ ਕਰ। ਜਪਣ ਦੇ ਅਰਥ ਇੱਕ ਤੇ ਹੈ ਵਾਹਿਗੁਰੂ ਦੀ ਯਾਦ ਵਿੱਚ ਜਿਉਣਾ, ਵਾਹਿਗੁਰੂ ਦੀ ਯਾਦ ਪਿਆਰ ਵਿੱਚ ਉਸਨੂੰ ਪੁਕਾਰਨਾ, ਇੱਕ ਹੈ ਉਹਦੇ ਗੁਣਾਂ ਵਿੱਚ ਜਿਉਣਾ, ਉਹਦੇ ਗੁਣਾਂ ਦੇ ਸ਼ੁਕਰਾਨੇ ਵਿੱਚ ਜਿਉਣਾ। ਜਿਹੜਾ ਪਿਆਰ ਯਾਦ ਵਿੱਚ ਪੁਕਾਰਨਾ ਉਹਨੂੰ ਮੈਡੀਟੇਸ਼ਨ ਕਹਿੰਦੇ ਆ, ਜਿਹੜਾ ਉਹਦੇ ਗੁਣਾਂ ਦੇ ਸ਼ੁਕਰਾਨੇ ਵਿੱਚ ਜਿਉਣਾ ਉਹਨੂੰ ਰਿਮੈਂਬਰੈਂਸ ਕਹਿੰਦੇ ਆ। ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾਉ, ਇਸ ਤੋਂ ਬਿਨਾਂ ਇਹ ਅਸ਼ਾਂਤ ਮਨ ਸ਼ਾਂਤ ਨਹੀਂ ਹੋਏਗਾ ਜਿੰਨਾ ਮਰਜ਼ੀ ਯਤਨ ਕਰ ਲੈ। ਪੈਸਿਆਂ ਨਾਲ ਸਰੀਰ ਨੂੰ ਸੁੱਖ ਮਿਲ ਜਾਏਗਾ, ਅਸ਼ਾਂਤ ਮਨ ਨਹੀਂ ਸੁਖੀ ਹੋਏਗਾ। ਦੁਨੀਆਂ ਦੀ ਲਗਜ਼ਰੀ ਫੈਸਿਲਿਟੀ ਨਾਲ ਏਸੀ ਲੱਗਿਆ ਹੋਏਗਾ ਨਾ, ਗਰਮੀਆਂ ਦੇ ਦਿਨਾਂ ਵਿੱਚ ਏਸੀ ਨੇ 18 ਡਿਗਰੀ ਤੱਕ ਵੀ ਕਮਰੇ ਦਾ ਰੂਮ ਟੈਂਪਰੇਚਰ ਬਣਾ ਦੇਣਾ ਹੈ, ਸਰੀਰ ਤੇ ਠੰਡਾ ਹੋ ਜਾਏਗਾ। ਮਤ ਸਮਝੀ ਕਿ ਏਸੀ ਚ ਬੈਠਾ ਹੋਇਆ ਬੰਦਾ ਗੁੱਸੇ ਚ ਨਹੀਂ ਤਪੇਗਾ, ਸਗੋਂ ਅੰਦਰਲੀ ਅੱਗ ਤੇ ਉਸ ਤੋਂ ਵੀ ਜ਼ਿਆਦਾ ਨਿਕਲ ਜਾਂਦੀ ਜੇ, ਕਿਉਂਕਿ ਉਹ ਏਸੀ ਦੇ ਬਿੱਲ ਦਾ ਸਟ੍ਰੈਸ ਵੀ ਵਿੱਚ ਮਿਕਸ ਹੋ ਜਾਂਦਾ ਜਦੋਂ ਕ੍ਰੋਧ ਆ ਜਾਂਦਾ ਹੈ। ਇਹ ਅੰਦਰਲੇ ਤਪਦੇ ਹੋਏ ਮਨ ਨੂੰ ਉਹਦੀ ਸ਼ਰਨ ਪਏ ਤੋਂ ਬਿਨਾਂ ਨਹੀਂ। ਇਹ ਗੱਲਾਂ ਮਨ ਤੇ ਕਿਵੇਂ ਲੱਗਣ, ਸਾਡੀ ਮਤ ਵਿੱਚ ਕਿਵੇਂ ਵਸਣ, ਇਹ ਵਿਚਾਰਾਂ ਸਾਡੇ ਹਿਰਦੇ ਚ ਕਿਵੇਂ ਵਸਣ, ਸਤਿਗੁਰੂ ਸੌਖਾ ਕਰਕੇ ਦੱਸ ਰਹੇ ਨੇ। ਬੜ ਭਾਗੀ ਸਾਧ ਸੰਗ ਪ੍ਰਾਪਤ, ਆਹਾ ਸ਼ੁਕਰ ਹੈ ਮੇਰੇ ਵਾਹਿਗੁਰੂ ਦਾ, ਵਾਹਿਗੁਰੂ ਜੀ ਤੁਹਾਡੀ ਸੰਗਤ ਮਿਲ ਰਹੀ ਹੈ, ਸ਼ੁਕਰ ਹੈ। ਵੱਡੇ ਭਾਗ ਆਪ ਜੀ ਨੂੰ ਯਾਦ ਹੋਏਗਾ, ਇੱਕ ਸਾਡੇ ਅੰਦਰ ਸੋਲ, ਇੱਕ ਮਾਇੰਡ। ਸੋਲ ਵੱਡੀ ਹੈ, ਮਾਇੰਡ ਛੋਟਾ ਹੈ। ਸੋਲ ਦੇ ਕੋਲ ਵਰਚੂਜ ਨੇ, ਮਾਇੰਡ ਦੇ ਕੋਲ ਵਾਇਸਸ ਨੇ, ਵਿਕਾਰ ਨੇ। ਇਹ ਛੋਟਾ ਪਾਰਟ ਹੈ, ਵੱਡਾ ਪਾਰਟ ਹੈ, ਵੱਡੇ ਭਾਗ ਵੱਡਾ ਹਿੱਸਾ। ਸ਼ੁਕਰਾਨਾ ਆ ਗਿਆ, ਵੱਡਾ ਪਾਰਟ ਹੈ। ਲੋਭ ਆ ਗਿਆ, ਛੋਟਾ ਹਿੱਸਾ ਹੈ। ਛੋਟੇ ਪਾਰਟ ਦੇ ਵਿੱਚੋਂ ਮਾੜੀ ਕਿਸਮਤ ਜਨਮ ਲੈਂਦੀ ਹੈ, ਵੱਡੇ ਪਾਰਟ ਦੇ ਵਿੱਚੋਂ, ਵੱਡੇ ਭਾਗ ਦੇ ਵਿੱਚੋਂ ਚੰਗੀ ਕਿਸਮਤ ਜਨਮ ਲੈਂਦੀ ਹੈ। ਨਿਮਰਤਾ ਦੇ ਫਲ ਬੜੇ ਮਿੱਠੇ ਨੇ, ਹਉਮੈ ਦੇ ਫਲ ਬੜੇ ਕੌੜੇ ਨੇ। ਫਲ ਦੋਨਾਂ ਦੀ ਭੁਗਤਣੇ ਪੈਣਗੇ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਚਾਹੇ ਤੇ ਅੰਦਰ ਨਿਮਰਤਾ ਹੈ, ਚਾਹੇ ਅੰਦਰ ਹੰਕਾਰ ਹੈ, ਚਾਹੇ ਲੋਭ ਹੈ ਤੇ ਚਾਹੇ ਸੰਤੋਖ ਹੈ, ਇਹ ਪਾਪੀ ਮਨ ਖਾਲੀ ਤੇ ਰਹਿੰਦਾ ਹੀ ਨਹੀਂ, ਇੱਕ ਤੇ ਰੱਖਣਾ ਹੀ ਪਏਗਾ। ਫਿਰ ਕਿਉਂ ਨਾ ਵੱਡੇ ਪਾਰਟ ਵਾਲੀਆਂ ਚੀਜ਼ਾਂ ਇਹ ਮਨ ਵਿੱਚ ਕਿਵੇਂ ਟਿਕਣ, ਉਹ ਸਿੱਖਣੀਆਂ ਤੇ ਇੱਥੋਂ ਹੀ ਨੇ। ਕਿਉਂਕਿ ਇੱਥੇ ਦੋਨੋਂ ਤਰ੍ਹਾਂ ਦੀਆਂ ਗੱਲਾਂ ਦੱਸ ਕੇ ਮੇਰੇ ਗੁਰੂ ਪਿਤਾ ਵੈਲਿਊ ਕਿਸ ਚੀਜ਼ ਦੀ ਦੱਸ ਰਹੇ ਨੇ। ਵੈਲਿਊ ਨਿਮਰਤਾ ਦੀ ਹੈ, ਹਉਮੈ ਦੀ ਨਹੀਂ। ਵੈਲਿਊ ਸਹਿਣਸ਼ੀਲਤਾ ਦੀ ਹੈ, ਕ੍ਰੋਧ ਦੀ ਨਹੀਂ। ਵੈਲਿਊ ਸ਼ੁਕਰਾਨੇ ਦੀ, ਸੰਤੋਖ ਦੀ ਹੈ, ਲੋਭ ਦੀ ਨਹੀਂ। ਵੈਲਿਊ ਗੁਣਾਂ ਦੀ ਹੈ, ਵਿਕਾਰਾਂ ਦੀ ਨਹੀਂ। ਸਤਸੰਗਤ ਦੇ ਵਿੱਚ ਪਹਿਲਾਂ ਤੇ ਆਪਣੇ ਆਪ ਦਾ ਗਿਆਨ ਹੁੰਦਾ ਹੈ, ਆਪਣੇ ਆਪ ਦੀ ਸੋਝੀ ਆਉਂਦੀ ਹੈ। ਸੋਝੀ ਉਦੋਂ ਆਉਂਦੀ ਹੈ ਜਦੋਂ ਆਪਣੇ ਆਪ ਨੂੰ ਸੰਵਾਰਦਾ, ਫਰੀਦਾ ਆਪ ਸਵਾਰ ਹੈ, ਮੈਂ ਮਿਲਾਂ, ਆਪਾਂ ਮਿਲ ਜਾਂਦਾ ਹੈ, ਅਸਲੀਅਤ ਮਿਲ ਜਾਂਦੀ ਹੈ। ਫਿਰ ਜਦੋਂ ਅਸਲੀਅਤ ਦਿਸਦੀ ਹੈ, ਫਿਰ ਵਾਹਿਗੁਰੂ ਦਾ ਅਹਿਸਾਸ ਹੁੰਦਾ ਹੈ। ਕਦੀ ਪਰਖ ਕੇ ਦੇਖਣਾ, ਹਿੰਦੂ ਮੰਦਿਰ ਵਿੱਚ ਜਾਂਦਾ ਹੈ, ਮੁਸਲਮਾਨ ਮਸੀਤ ਵਿੱਚ ਜਾਂਦਾ ਹੈ, ਕ੍ਰਿਸਚਨ ਚਰਚ ਵਿੱਚ ਜਾਂਦਾ, ਸਿੱਖ ਗੁਰਦੁਆਰੇ ਜਾਂਦਾ। ਜਾਣ ਤੋਂ ਪਹਿਲਾਂ ਕ੍ਰਿਸਚਨ ਕਹਿੰਦਾ ਗੋਡ ਦੇ ਦਰਸ਼ਨ ਕਰਾਂਗਾ, ਹਿੰਦੂ ਕਹਿੰਦਾ ਭਗਵਾਨ ਦੇ ਦਰਸ਼ਨ ਕਰਾਂਗਾ, ਮੁਸਲਮਾਨ ਕਹਿੰਦਾ ਮੈਂ ਖੁਦਾ ਦੇ ਦਰਸ਼ਨ ਕਰਾਂਗਾ, ਸਿੱਖ ਕਹਿੰਦਾ ਵਾਹਿਗੁਰੂ ਦੇ ਦਰਸ਼ਨ ਕਰਾਂਗਾ। ਕਦੀ ਪਰਖ ਕੇ ਦੇਖਿਓ, ਕ੍ਰਿਸਚਨ ਜਦੋਂ ਚਰਚ ਦੇ ਵਿੱਚ ਸਿੱਧਾ ਜੀਸਸ ਦੀ ਸਿੰਬਲ ਦੇ ਸਾਹਮਣੇ ਪਹੁੰਚਦਾ, ਅੱਖਾਂ ਬੰਦ ਹੋ ਜਾਂਦੀਆਂ। ਹਿੰਦੂ ਜਦੋਂ ਭਗਵਾਨ ਦੀ ਮੂਰਤੀ ਦੇ ਸਾਹਮਣੇ ਜਾਂਦਾ, ਅੱਖਾਂ ਬੰਦ ਹੋ ਜਾਂਦੀਆਂ। ਸਿੱਖ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਉਂਦਾ, ਅੱਖਾਂ ਆਪਣੇ ਆਪ ਸ਼ਰਧਾ ਚ ਬੰਦ ਹੋ ਜਾਂਦੀਆਂ। ਸ਼ਾਇਦ ਇਸ਼ਾਰਾ ਹੈ, ਪਹਿਲਾਂ ਆਪਣੇ ਆਪ ਨੂੰ ਦੇਖਣਾ ਸਿੱਖ, ਜੇ ਆਪਣੇ ਆਪ ਨੂੰ ਦੇਖਣਾ ਨਹੀਂ ਸਿੱਖੇਗਾ ਤੇ ਰੱਬ ਵੀ ਨਹੀਂ ਦਿਸੇਗਾ। ਤੇ ਕਮਾਲ ਦੀ ਬਾਤ ਹੈ, ਜਦੋਂ ਅੱਖਾਂ ਬੰਦ ਕਰਦੇ ਹਨ ਹਨੇਰਾ ਹੁੰਦਾ ਹੈ, ਨੋਟ ਕਰਿਓ, ਅੱਖਾਂ ਖੋਲਦੇ ਹਨ ਤੇ ਚਾਨਣ ਹੁੰਦਾ ਹੈ। ਇਹਦਾ ਮਤਲਬ ਜਦੋਂ ਆਪਣੇ ਆਪ ਨੂੰ ਦੇਖੇਗਾ, ਪਹਿਲਾਂ ਤੇ ਬੇਕਾਰਾਂ ਦਾ ਹਨੇਰਾ ਦੇਖੇਗਾ, ਤਾਂ ਕਿਤੇ ਜਾ ਕੇ ਵਾਹਿਗੁਰੂ ਦੀ ਬਖਸ਼ਿਸ਼ ਦਾ ਚਾਨਣ ਦਿਸੇਗਾ। ਜੇ ਆਪਣੇ ਅੰਦਰ ਬੇਕਾਰਾਂ ਦਾ ਹਨੇਰਾ ਹਾਲੇ ਲੱਭਿਆ ਨਹੀਂ, ਤੇ ਫਿਰ ਵਾਹਿਗੁਰੂ ਦੀ ਬਖਸ਼ਿਸ਼ ਵੀ ਨਹੀਂ ਲੱਭੇਗੀ। ਆਹ ਹੈ ਸਤਸੰਗਤ ਦੀ ਪ੍ਰਾਪਤੀ। ਇੱਥੋਂ ਫਿਰ ਸਮਝ ਲੱਗੇਗੀ, ਤਿੰਨ ਭੇਟਤ ਦੁਰਮਤ ਖੋਈ, ਮੇਰੇ ਅੰਦਰ ਖੋਟੀ ਮਤ ਕਿਤਨੀ ਕੁ ਪਈ ਹੈ, ਖੋਟੀਆਂ ਆਦਤਾਂ ਕਿਤਨੀਆਂ ਕੁ ਪਈਆਂ ਨੇ। ਫਿਰ ਜਿਨ੍ਹਾਂ ਨੇ ਇਹਨਾਂ ਆਦਤਾਂ ਨੂੰ ਦੂਰ ਕਰ ਲਿਆ, ਬਹੁਤ ਐਸੇ ਸਤਸੰਗੀ ਨੇ, ਗੁਰਮੁਖ ਰੂਹਾਂ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਮੈਨੇਜ ਕਰਕੇ ਗੁਣਾਂ ਵਾਲਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਬਹੁਤ ਐਸੇ ਨੇ ਜਿਹੜੇ ਗੁਰਬਾਣੀ ਨੂੰ ਸਮਰਪਿਤ ਨੇ, ਬਹੁਤ ਐਸੇ ਨੇ ਜਿਹੜੇ ਗੁਰੂ ਪੰਥ ਨੂੰ ਸਮਰਪਿਤ ਨੇ। ਪੋਜ਼ਿਟਿਵਿਟੀ ਪਾਸ ਆਨ ਨਹੀਂ ਹੋ ਰਹੀ, ਪੋਜ਼ਿਟਿਵਿਟੀ ਤੇ ਪੋਜ਼ਿਟਿਵ ਜੀਵਨ ਬਹੁਤ ਨੇ ਇਸ ਸੰਸਾਰ ਅੰਦਰ। ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਮਨ ਵਿੱਚ ਇਤਨੀ ਨਿਮਰਤਾ ਹੋਵੇ, ਇਤਨੀ ਨਿਮਰਤਾ ਹੋਵੇ, ਕੋਈ ਮਿਲੇ ਜਿਸ ਤੋਂ ਸਿੱਖ ਸਕੀਏ, ਕੀਰਤਨੀਏ ਮਿਲਣ, ਕੀਰਤਨ ਨਾਲ ਸੰਬੰਧਿਤ ਗੱਲਾਂ ਸਿੱਖੀਏ, ਸੇਵਾ ਵਾਲੇ ਮਿਲਣ, ਸੇਵਾ ਨਾਲ ਸੰਬੰਧਿਤ ਗੱਲਾਂ ਸਿੱਖੀਏ, ਕੋਈ ਨਿਮਰਤਾ ਵਾਲਾ ਮਿਲੇ, ਨਿਮਰਤਾ ਨਾਲ ਸੰਬੰਧਿਤ ਗੱਲਾਂ ਸਿੱਖੀਏ, ਕੋਈ ਸਹਿਣਸ਼ੀਲਤਾ ਵਾਲਾ ਮਿਲੇ। ਮੇਰੀ ਜ਼ਿੰਦਗੀ 'ਚ ਇੱਕ ਬਜ਼ੁਰਗ ਆਏ, ਉਹਨਾਂ ਦੇ ਆਸ ਪਾਸ ਰਹਿਣ ਵਾਲੇ ਸਾਰੇ ਮੰਨਦੇ ਸੀ ਇਸ ਬਜ਼ੁਰਗ ਨੂੰ ਕਦੀ ਗੁੱਸੇ 'ਚ ਹੁੰਦੇ ਨਹੀਂ ਦੇਖਿਆ। ਉਸ ਬਜ਼ੁਰਗ ਕੋਲੇ ਕਹਿਣਾ, ਬਾਪੂ ਜੀ ਸਾਨੂੰ ਵੀ ਸਿਖਾ ਦਿਓ ਸਹਿਣਸ਼ੀਲਤਾ ਕੀ ਹੁੰਦੀ ਹੈ। ਉਹਨਾਂ ਇਤਨੀ ਗੱਲ ਕਹਿਣੀ, ਆਪਣੇ ਅੰਦਰ ਬਸਣਾ ਸ਼ੁਰੂ ਕਰ, ਅੰਦਰ ਹੀ ਸਭ ਕੁਛ ਆ। ਵਾਹਿਗੁਰੂ ਗੁਰੂ ਰਹਿਮਤ ਕਰਨ, ਸਾਨੂੰ ਵੀ ਮੇਰੇ ਗੁਰੂ ਦੀ ਬਾਣੀ ਦਾ ਕਿਣਕਾ ਅੰਦਰ ਬਸ ਜਾਵੇ, ਜ਼ਿੰਦਗੀ ਦੀਆਂ ਆਦਤਾਂ ਬਦਲ ਜਾਣ। ਅੰਦਰੋਂ ਮੈਲ ਧੋਤੀ ਜਾਵੇ, ਪਵਿੱਤਰ ਜੀਵਨ ਬਣ ਜਾਵੇ। ਪੁਲਚੁਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।